ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤਗੁਰੋ, ਹੇ ਸੰਸਾਰ ਤਾਪ ਹਰਣ ਕਰੁਣਾਮੈ ਸਭ ਦੁੱਖ ਹਰੋ, ਹੇ ਸਰਣ ਯੋਗ ਦਇਆਲਹ ਦੀਨਾਨਾਥ ਮਯਾ ਕਰੋ। ਸਰੀਰ ਸਵਾਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ, ਨਚ ਵਿਦਿਆ ਨਿਧਾਨ ਨਿਗਮ ਨਚ ਗੁਣਗਿਆ ਨਾਮ ਕੀਰਤਨ, ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰ, ਭਾਗ ਉਦਮ ਲਭਧਿਅੰ ਮਾਇਆ ਨਾਨਕ ਸਾਧ ਸੰਗਮ। ਭਾਗ ਉਦਮ ਲਭਧਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ ਮਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੁਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਰਨਹਾਰ ਕਾਦਰ ਪਰਮ ਸ਼ਕਤੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਅੰਦਰ ਗੁਰਮੁਖ ਜਨਾਂ ਨੇ ਗੁਰਮੰਤਰ ਦਾ ਜਾਪ ਸਿਮਰਨ ਕੀਤਾ ਹੈ ਗੁਰੂ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਸੁਖਮਨੀ ਸਾਹਿਬ ਅਤੇ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਉਪਰੰਤ ਰਾਗੀ ਜਥੇ ਨੇ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਆਪ ਜੀ ਨੂੰ ਬੜੇ ਰਸ ਨਾਲ ਪ੍ਰੇਮ ਨਾਲ ਸਰਵਣ ਕਰਾਇਆ ਹੈ। ਹੁਣ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਹੁਕਮ ਦੀ ਬਖਸ਼ਿਸ਼ ਕੀਤੀ ਹੈ ਹਜ਼ੂਰ ਦੇ ਮੁਬਾਰਕ ਪਰਮ ਪਵਿੱਤਰ ਕਲਿਆਣਕਾਰੀ ਮਹਾਂਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹੇ ਪ੍ਰਾਪਤ ਕਰੀਏ। ਅੱਜ ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਵੀ ਹੈ ਅਤੇ ਬਿਕਰਮੀ ਸੰਮਤ ਜੋ 2083 ਆਰੰਭ ਹੋਇਆ ਨਾਨਕ ਸ਼ਾਹੀ ਭਾਵ ਸਤਿਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਇਹ ਸਾਧ ਸੰਗਤ ਜੀ 558 ਜਿਹੜਾ ਸੰਮਤ ਹੈ ਨਾਨਕ ਸ਼ਾਹੀ ਉਹ ਸ਼ੁਰੂਆਤ ਹੈ। ਸਤਿਗੁਰਾਂ ਨੇ ਸਾਲ ਦੇ ਜੋ 12 ਮਹੀਨੇ ਹਨ ਇਹਨਾਂ ਦੁਆਰਾ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹ ਸਮਾਂ ਤੁਹਾਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਮੈਂ ਲੰਘਦਾ ਜਾ ਰਿਹਾ ਹਾਂ, ਬਤੀਤ ਹੁੰਦਾ ਜਾ ਰਿਹਾ ਹਾਂ, ਸਮਾਂ ਮਿਥਿਆ ਹੋਇਆ ਸਾਡੇ ਸਰੀਰਾਂ ਦੀ ਜਿਹੜੀ ਉਮਰ ਹੈ ਤਾਂ ਇਸ ਸਮੇਂ ਨੂੰ ਸਫਲਾ ਬਣਾਉਣਾ ਚਾਹੀਦਾ। ਸਤਿਗੁਰੂ ਦੇ ਸਾਰੇ ਬਚਨਾਂ ਸ਼ਬਦਾਂ ਦਾ ਸਾਰੰਸ਼ ਇਹੀ ਹੈ ਔਰ ਸਫਲੀ ਹੁੰਦੀ ਹੈ ਦੇਈ ਸਫਲ ਹੋਈ ਜਪ ਹਰ ਹਰ ਨਾਮ ਆਇਆ ਸਫਲ ਤਾਹੂ ਕੋ ਗਣੀਆ। ਇਸ ਦੁਨੀਆਂ 'ਤੇ ਆਇਆ ਹੋਇਆ ਸਫਲ ਕਾਮਯਾਬ ਉਸ ਨੂੰ ਗਿਣਿਆ ਜਾਏਗਾ। ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ, ਜਿਨ੍ਹਾਂ ਆਪਣੇ ਮਨ ਵਿੱਚ ਇੱਕ ਪਰਮਾਤਮਾ ਨੂੰ ਹੀ ਧਿਆਇਆ ਹੈ, ਜਿਹਦੇ ਰਸਨਾ ਤੋਂ ਪਰਮਾਤਮਾ ਦਾ ਨਾਮ ਉਚਾਰਨ ਹੁੰਦਾ, ਮਨੋ ਤਨੋ ਹੋ ਕੇ ਰੱਬ ਦਾ ਜਸ ਬੋਲਦਾ ਹੈ, ਸੁਣਦਾ ਹੈ, ਸਤਸੰਗ ਕਰਦਾ ਤਾਂ ਉਹਨੂੰ ਬੇਅੰਤ ਲਾਭ ਹੁੰਦਾ। ਹਜ਼ੂਰ ਨੇ ਕਿਹਾ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਘਣਾ ਬਹੁਤਾ ਆਨੰਦ। ਭਾਵੇਂ ਕਿ ਇਹ ਚੇਤ ਦੇ ਅਤੇ ਵਿਸਾਖ ਦੇ 2 ਮਹੀਨਿਆਂ 'ਚ ਬਸੰਤ ਰੁੱਤ ਆਈ ਹੈ ਔਰ ਬਿਰਸ਼ ਬੂਟਿਆਂ 'ਤੇ ਫੁੱਲ ਫਲ ਲੱਗੇ ਹਨ, ਪੰਛੀ ਚਹਿਚਹਾਉਂਦੇ ਹਨ, ਬੜੀ ਕੁਦਰਤ ਸੁਹਾਵਣੀ ਹੈ, ਪਰ ਜਿਹਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਹੈ ਉਹਦੇ ਹਿਰਦੇ 'ਚ ਸ਼ਾਂਤੀ ਨਹੀਂ ਹੈ। ਜੇ ਗੋਬਿੰਦ ਪਰਮਾਤਮਾ ਦਾ ਆਰਾਧਨ ਕਰੀਏ ਤਾਂ ਘਣਾ ਆਨੰਦ, ਗਾੜਾ ਆਨੰਦ, ਸਦੀਵੀ ਆਨੰਦ, ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਔਰ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪਣਾ। ਰਸਨਾ ਜੀਵ ਨਾਲ ਨਾਮ ਦਾ ਜਾਪ ਕਰਨਾ, ਉਚਾਰਨ ਕਰਨਾ ਇਹ ਚੰਗੇ ਬੰਦਿਆਂ ਸੰਤਾਂ ਭਗਤਾਂ ਦੀ ਸੰਗਤ ਦੁਆਰਾ ਹੀ ਪ੍ਰਾਪਤ ਹੁੰਦਾ। ਚੋਰਾਂ ਯਾਰਾਂ ਸ਼ਰਾਬੀਆਂ ਵਕਾਰੀਆਂ ਦੁਸ਼ਕਰਮੀਆਂ ਦੀ ਸੰਗਤ ਵਿੱਚੋਂ ਪਰਮਾਤਮਾ ਦਾ ਨਾਮ ਜਪਣ ਦਾ ਸੁਭਾਅ ਨਹੀਂ ਪ੍ਰਾਪਤ ਹੁੰਦਾ। ਤਾਂ ਇਸ ਵਾਸਤੇ ਜੇ ਇਹ ਉਚਾਰਨ ਕਰਨ ਲੱਗ ਪਏ ਤਾਂ ਫਿਰ ਇਹ ਨਾਮ ਅੰਦਰ ਜਾਏਗਾ ਅਤੇ ਅੰਦਰ ਆਨੰਦ ਦੀ ਪ੍ਰਾਪਤੀ ਕਰਾਵੇਗਾ। ਆਓ, ਇਸ ਪ੍ਰਕਾਰ ਦੇ ਸੱਚੇ ਪਾਤਸ਼ਾਹ ਨੇ ਵਾਕ ਕਹੇ ਹਨ। ਇਹ ਚੇਤ ਮਹੀਨਾ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਇਹ ਜੀਵ ਆਪਣੇ ਹਿਰਦੇ ਅੰਦਰ ਵਿਗਾਸ ਪੈਦਾ ਕਰਨ ਵਾਸਤੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ। ਥੋੜ੍ਹੀ ਵਿਆਖਿਆ ਸਹਿਤ ਦੁਪਹਿਰ 11:40 ਤੋਂ ਸਮਾਂ ਹੈ, ਉਦੋਂ ਸੰਗਰਾਂਦ ਤੇ ਚੇਤ ਦੇ ਮਹੀਨੇ ਦੀ ਹੀ ਵਿਚਾਰ ਹੋਵੇਗੀ। ਹੁਣ ਜੋ ਅੱਜ ਸ਼੍ਰੀ ਮੁੱਖ ਵਾਕ ਸਤਿਗੁਰਾਂ ਨੇ ਬਖਸ਼ੇ ਹਨ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਚਾਰੇ ਇਹਨਾਂ ਵਾਕਾਂ ਨੂੰ ਗੁਰੂ ਕਿਰਪਾ ਸਦਕਾ ਵਿਚਾਰ ਕੇ ਸੁਣ ਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਸਮਾਂ ਸੀਮਤ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਇਹ ਜੀਵ ਹੰਕਾਰ ਛੱਡ ਦੇ। ਜੋ ਹੰਕਾਰ ਹੈ ਉਹਦੀ ਵਜ੍ਹਾ ਇਹ ਤਨ ਜਿਹੜਾ ਆਪਣਾ ਅਸੀਂ ਮੰਨਿਆ ਹੈ, ਇਹਦੇ 'ਚ ਮਮਤਾ ਹੈ ਅਤੇ ਨਾਲ ਹੀ ਫਿਰ ਹੰਗਤਾ ਹੈ। ਇਸੇ ਤਰ੍ਹਾਂ ਤਨ ਨਾਲ ਸੰਬੰਧਿਤ ਹਨ ਪਦਾਰਥ ਅਤੇ ਧਨ ਦੌਲਤ ਆਦਿਕ, ਇਹਦੀ ਵੀ ਹੰਗਤਾ ਹੈ। ਇਸੇ ਪ੍ਰਕਾਰ ਆਪਣੇ ਆਪ ਦੇ ਮਨ ਦੇ ਤਾਈ ਸਿਆਣਾ ਸਮਝਦਾਰ ਸਮਝਣਾ ਇਹ ਹੰਗਤਾ ਹੈ। ਇਹ ਤਨ ਮਨ ਧਨ ਦੁਆਰਾ ਜੀਵ ਹੰਕਾਰ ਚੁੱਕੀ ਫਿਰਦਾ ਹੈ ਕਿ ਇਹ ਸਾਰਾ ਕੁਛ ਮੇਰਾ ਹੈ ਅਤੇ ਮੈਂ ਹਾਂ। ਅਸਲ ਵਿੱਚ ਇਹਦਾ ਵਜੂਦ ਕੁਛ ਮਾਇਨੇ ਨਹੀਂ ਰੱਖਦਾ। ਸੋ ਜਿਹੜਾ ਅਸੱਤ ਅਤੇ ਮਿਥਿਆ ਵਸਤੂਆਂ ਵਿੱਚ ਸੱਤ ਦੀ ਪ੍ਰਤੀਤੀ ਹੋਣੀ ਹੈ, ਇਹ ਅਗਿਆਨ ਕਰਕੇ ਜ਼ਬਾਨ ਤੋਂ ਕਹਿ ਲੈਣਾ ਸੌਖਾ ਹੀ ਹੈ ਭਈ ਸਰੀਰ ਨਾਸਵੰਤ ਹੈ, ਪਰ ਮਾਨਸਿਕ ਤੌਰ 'ਤੇ ਇਹ ਜੋ ਕੁਝ ਦਿਖਾਈ ਦੇ ਰਿਹਾ ਹੈ ਸੱਚ ਹੀ ਪ੍ਰਤੀਤ ਹੋ ਰਿਹਾ। ਇਸੇ ਕਰਕੇ ਮਾਇਆ ਨੂੰ ਵਿਦਵਾਨਾਂ ਨੇ ਅਨਰਬਚਨੀ ਕਿਹਾ। ਨਾ ਇਹ ਸੱਤ ਹੈ ਭਾਵ ਸੱਚੀ ਨਹੀਂ ਹੈ, ਨਾ ਅਸੱਤ ਹੈ ਝੂਠੀ ਵੀ ਨਹੀਂ ਹੈ ਕਿਉਂਕਿ ਦਿਖਾਈ ਦੇ ਰਹੀ ਹੈ, ਝੂਠ ਨਹੀਂ ਹੈ ਦਿਖਾਈ ਦੇ ਰਹੀ ਹੈ। ਫਿਰ ਨਾ ਸੱਤ ਅਸੱਤ ਉਭੈ ਹੈ, ਦੋਵਾਂ ਦਾ ਸੰਯੋਗ ਵੀ ਨਹੀਂ ਸੱਤ ਅਤੇ ਅਸੱਤ ਦਾ। ਫਿਰ ਕਹਿੰਦੇ ਕੀ ਹੈ ਅਨਰਬਚਨੀ ਮਿਥਿਆ, ਪਹਿਲਾਂ ਵੀ ਨਹੀਂ ਸੀ, ਆਉਣ ਵਾਲੇ ਸਮੇਂ 'ਚ ਵੀ ਨਹੀਂ ਰਹੇਗੀ, ਵਰਤਮਾਨ ਸਮੇਂ 'ਚ ਹੈ ਖਿਣ ਭੰਗਰ ਪਰ ਸਦਾ ਰਹਿਣ ਵਾਲੀ ਪ੍ਰਤੀਤ ਹੋ ਰਹੀ। ਸਿਰਫ ਮਨ ਦੇ ਤਾਂ ਹੀ ਪ੍ਰਤੀਤ ਹੋ ਰਹੀ ਕਿ ਸਾਰਾ ਕੁਝ ਸਦਾ ਹੀ ਰਹਿਣਾ, ਨਹੀਂ ਸਦਾ ਨਹੀਂ ਰਹਿਣ ਵਾਲਾ, ਖਿਣ ਭੰਗਰ ਹੈ, ਇੱਕ ਸਕਿੰਟ ਵਿੱਚ ਹੀ ਬਿਨਸ ਜਾਏਗੀ ਇਹ ਦੇਹੀ। ਕਿਆ ਪਰਵਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ, ਔਰ ਨਾ ਅਸੀਂ ਇਹ ਦੇਹ ਬਣਾਈ ਆ ਅਤੇ ਨਾ ਸਾਡੇ ਕੋਲ ਰਹਿਣੀ ਆ, ਨਾ ਹੀ ਸਾਡੇ ਹੁਣ ਅਖਤਿਆਰ ਵਿੱਚ। ਸਭ ਤੋਂ ਵੱਡੀ ਚੀਜ਼ ਕਾਇਆ ਹੀ ਨਾ ਦੇਹ, ਇਹਦੇ ਨਾਲ ਸੰਬੰਧਿਤ ਬਾਕੀ ਸਾਰਾ ਕੁਝ ਆ, ਇਹ ਕਾਇਆ ਹੀ ਸਾਡੇ ਅਖਤਿਆਰ ਵਿੱਚ ਨੇ, ਸਾਡੇ ਵੱਸ ਵਿੱਚ ਨਹੀਂ ਹੈ ਕਿ ਆਪਣੀ ਮਰਜ਼ੀ ਨਾਲ ਕਾਇਮ ਰੱਖ ਸਕੀਏ। ਯਤਨ ਤਾਂ ਬੰਦੇ ਬਹੁਤ ਕਰਦੇ ਆ। ਸਿਕੰਦਰ ਕਿਤੇ ਮਰਨਾ ਚਾਹੁੰਦਾ ਸੀ, 32 ਸਾਲ ਦੀ ਉਮਰ ਵਿੱਚ ਮਰ ਗਿਆ, ਉਹ ਤਾਂ ਸਾਰੀ ਦੁਨੀਆ ਜਿੱਤਣਾ ਚਾਹੁੰਦਾ ਸੀ। ਇਸ ਤਰ੍ਹਾਂ ਦੀ ਹਾਲਤ ਹੀ ਸਾਰਿਆਂ ਦੀ ਆ। ਵੱਡੀ ਉਮਰ ਵੱਡਾ ਜੀਵਨ ਅਸੀਂ ਚਾਹੁੰਦੇ ਹਾਂ, ਸਦੀਵੀ ਜੀਵਨ ਚਾਹੁੰਦੇ ਹਾਂ। ਕੋਈ ਵੀ ਭਾਵੇਂ 80, 90, 100, 125 ਸਾਲ ਦਾ ਹੋ ਗਿਆ, ਇਸ ਦੁਨੀਆਂ ਤੋਂ ਜਾਣਾ ਨਹੀਂ ਚਾਹੁੰਦਾ। ਕਿਉਂ? ਅਗਿਆਨ ਕਰਕੇ। ਇਸ ਦੇਹੀ ਨਾਲ ਮੋਹ ਹੈ ਔਰ ਇਹਦੀ ਮੇਰ ਹੈ, ਇਹਦੀ ਹੰਗਤਾ ਵੀ ਹੈ ਵੀ ਮੇਰਾ ਸਰੀਰ ਮੇਰਾ ਸਰੀਰ। ਤਾਂ ਇਸ ਵਾਸਤੇ ਹਜ਼ੂਰ ਚੇਤਾ ਕਰਾ ਰਹੇ ਨੇ ਕਿ ਨਹੀਂ ਤੇਰਾ ਨਹੀਂ ਕੁਛ ਵੀ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਜਿਸ ਪਰਮਾਤਮਾ ਦਾ ਸਾਜਿਆ ਹੋਇਆ ਤਨ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਤੂੰ ਬਣਾਇਆ ਇਹ ਸਰੀਰ, ਤੈਨੂੰ ਪਤਾ ਕਿਵੇਂ ਬਣਿਆ? ਨਹੀਂ, ਪਰਮਾਤਮਾ ਨੇ ਆਪਣੀ ਕਲਾ ਦੁਆਰਾ ਮਾਂ ਦੀ ਰਕਤ ਖੂਨ ਅਤੇ ਪਿਤਾ ਦੇ ਬਿੰਦ ਨੂੰ ਮਿਲਾ ਕੇ ਆਪਸ ਵਿੱਚ ਇਹ ਨਿਮਣਾ ਕੀਤਾ ਮਾਂ ਦੇ ਗਰਭ ਵਿੱਚ, ਅਤੇ ਉਹਦੀ ਕਲਾ ਨਾਲ ਇਹ ਸਰੀਰ ਬਣਿਆ, ਕਾਇਮ ਰਿਹਾ, ਇਹਦਾ ਜਨਮ ਹੋਇਆ। ਪਰ ਅਫਸੋਸ ਕਿ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਗਰਭ 'ਚੋਂ ਬਾਹਰ ਆਉਂਦਿਆਂ ਜਦੋਂ ਹਵਾ ਲੱਗੀ ਸੰਸਾਰ ਦੀ, ਅਤੇ ਉਸ ਵੇਲੇ ਖਸਮ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਫੁਰਮਾਨ ਜਾਰੀ ਕਰ ਦਿੱਤਾ। ਮਾਂ ਦੇ ਦੁੱਧ ਦੀ ਤ੍ਰਿਸ਼ਨਾ ਜਨਮ ਲੈਂਦਿਆਂ ਪੈਦਾ ਹੋਈ। ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਅਤੇ ਤ੍ਰਿਸ਼ਨਾ ਵੱਧ ਗਈ, ਚਾਰਜ ਫੇਰਾ ਵੇਖ ਕੇ ਉਹ ਵੀ ਚੀਜ਼ ਮੇਰੀ ਹੋ ਜਾਵੇ, ਉਹ ਵੀ ਮੇਰੀ ਹੋ ਜਾਵੇ, ਅਤੇ ਨਾਲ ਨਾਲ ਉਹ ਜਿਨ੍ਹਾਂ 'ਚ ਮੇਰ ਰੱਖੀ ਕਿ ਮੇਰੀਆਂ ਹੋ ਗਈਆਂ ਚੀਜ਼ਾਂ, ਉਹਨਾਂ ਦੀ ਹੰਗਤਾ ਨਾਲ ਬਣ ਗਈ। ਇਸ ਪ੍ਰਕਾਰ ਹਜ਼ੂਰ ਚੇਤਾ ਕਰਾ ਰਹੇ ਨੇ ਕਿ ਸੱਜਣਾ ਇਹ ਵਚਨ ਹਿਰਦੇ 'ਚ ਵਸਾ, ਸਦਾ ਚੇਤੇ ਰਹਿਣ, ਮੇਰਾ ਨਹੀਂ ਕੁਛ ਵੀ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਜਿਨ੍ਹਾਂ ਮਹਾਂਪੁਰਸ਼ਾਂ ਦੀ ਸੰਗਤ ਦਾਸ ਨੂੰ ਮਿਲੀ, ਸੰਤ ਬਾਬਾ ਠਾਕੁਰ ਸਿੰਘ ਜੀ, ਰੱਬ ਦੇ ਪਿਆਰਿਆਂ ਦੇ ਬੋਲ ਬੜੇ ਉੱਚੇ ਸਿੱਖਿਆਦਾਇਕ, ਉਹ ਇੱਕ ਵਾਰੀ ਬਾਣੀ ਸੁਣਦੇ ਸੁਣਦੇ ਮੇਤੇ ਨਗਰ ਦੀਆਂ ਮੜੀਆਂ ਹਨ ਉੱਥੇ ਜਾ ਬੈਠੇ। ਸਿੰਘ ਨੇ ਛੇਤੀ ਨਾਲ ਕੱਪੜਾ ਵਿਛਾਇਆ, ਬੈਠੇ ਬਾਣੀ ਸੁਣਦੇ ਰਹੇ ਅਤੇ ਫਿਰ ਕਾਫੀ ਸਮੇਂ ਬਾਅਦ ਬੋਲੇ, ਕਹਿੰਦੇ ਬੰਦਾ ਸਾਰੀ ਉਮਰ ਮਾਣ ਨਹੀਂ ਛੱਡਦਾ, ਖੋਪਰੇ 'ਚ ਮਾਣ ਹੀ ਰੱਖੀ ਫਿਰਦਾ, ਇੱਥੇ ਵੇਖ ਸਿੰਘਾਂ ਕਿੰਨੇ ਸਿਰ ਭਸਮ ਹੋ ਗਏ, ਉੱਤੇ ਘਾਹ ਉੱਗਾ ਹੋਇਆ, ਕੋਈ ਜਾਣ ਪਛਾਣ ਨਹੀਂ, ਕਿਹੜਾ ਕਿਹੜਾ ਇੱਥੇ ਫੂਕਿਆ ਗਿਆ, ਸਾੜਿਆ ਗਿਆ, ਕੋਈ ਹੈ ਲੱਭਦੀ ਨਿਸ਼ਾਨੀ? ਅਤੇ ਜਿਉਂਦੇ ਹੀ ਮਾਣ ਛੱਡ ਦੇਣਾ ਚਾਹੀਦਾ, ਕਿਉਂ ਐਵੇਂ ਹੰਕਾਰ ਧਾਰੀ ਫਿਰਦਾ ਬੰਦਾ, ਕਿਸੇ ਨੂੰ ਪੱਲੇ ਨਹੀਂ ਬੰਨਦਾ। ਇਹ ਸਾਰੀਆਂ ਚੀਜ਼ਾਂ ਖਿਨ ਭੰਗਰ ਹਨ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ। ਹਜ਼ੂਰ ਕਹਿੰਦੇ ਨੇ ਧਨ ਜਵਾਨੀ ਇਹਨਾਂ ਦੋਵਾਂ ਦੀ ਤਸ਼ਬੀਹ ਕਿਹਦੇ ਨਾਲ ਦਿੱਤੀ ਹੈ? ਫੁੱਲ ਨਾਲ। ਫੁੱਲ ਖਿੜਿਆ ਹੈ, ਹੋ ਸਕਦਾ ਸ਼ਾਮਾਂ ਨੂੰ ਜਾਂ ਕੱਲ੍ਹ ਪਰਸੋਂ ਨੂੰ ਮੁਰਝਾ ਜਾਏਗਾ। ਇਹ ਚਾਰ ਕੁ ਦਿਨਾਂ ਦੇ ਨਾਠੀ ਅੜੇ ਦਾ ਅਰਥ ਹੈ ਪ੍ਰਾਹੁਣੇ। ਇਹ ਚੀਜ਼ਾਂ ਚਾਰ ਕੁ ਦਿਨਾਂ ਦੀਆਂ ਪ੍ਰਾਹੁਣੀਆਂ ਹਨ। ਪੱਬਣ ਕੇਰੇ ਪੱਤ ਜਿਉਂ, ਛੱਪੜਾਂ ਦੇ ਵਿੱਚ ਇੱਕ ਬੂਟੀ ਉੱਗਦੀ ਹੈ, ਉਹਦੀ ਹਰ ਡਾਲੀ ਨਾਲ ਚਾਰ ਪੱਤੇ ਹੁੰਦੇ ਨੇ, ਉਹਨੂੰ ਕਹਿੰਦੇ ਚੁਪੱਤੀ ਜਾਂ ਪੱਬਣ। ਤਾਂ ਕਹਿੰਦੇ ਪੱਬਣ ਕੇਰੇ ਪੱਤ ਜਿਉਂ, ਉਹ ਛੇਤੀ ਹੀ ਕੁਮਲਾ ਜਾਂਦੇ ਉਹਦੇ ਪੱਤੇ। ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ, ਢਲ ਕੇ ਢੁਲਕ ਜਾਂਦੇ ਹੇਠਾਂ ਨੂੰ ਜੁੰਮਣ ਹਾਰ ਨਾਸਵੰਤ ਨੇ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁਲਾ, ਨਵੇਂ ਹੁਲਾਰੇ ਵਾਲਾ ਜਦੋਂ ਜੋਬਨ ਜਵਾਨੀ ਹੈ ਨਾ, ਪਰਮਾਤਮਾ ਰੰਗ ਮਾਣ, ਵਾਹਿਗੁਰੂ ਨੂੰ ਸਿਮਰ ਜਪ, ਦਿਨ ਥੋੜ੍ਹੇ ਥੱਕੇ ਭਇਆ ਪੁਰਾਣਾ ਚੋਲਾ। ਸੋ ਇਸ ਪ੍ਰਕਾਰ ਇਹ ਚੋਲਾ ਪੁਰਾਣਾ ਹੋ ਜਾਣ ਵਾਲਾ ਹੈ, ਇਹ ਮੁੱਕਦਾ ਜਾ ਰਿਹਾ, ਪੁਰਾਣਾ ਹੋ ਰਿਹਾ, ਵੱਡਾ ਨਹੀਂ ਹੋ ਰਿਹਾ। ਨਹੀਂ, ਹਜ਼ੂਰ ਕਹਿੰਦੇ ਨੇ ਜਿਸ ਕਾ ਤਨ ਮਨ ਵੀ, ਜਿਨ ਤਨ ਮਨ ਦੀ ਆ ਸੁਰਤ ਸਮੋਈ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਜਿਸ ਨੇ ਜੀਓ ਪਾਇਆ ਹੈ ਮਨ, ਇਸ ਤਨ ਦੇ ਅੰਦਰ ਮਨ ਰੱਖਿਆ ਟਿਕਾਇਆ ਹੈ, ਪਿੰਡ ਸਾਜਿਆ ਹੈ, ਪਰਮਾਤਮਾ ਨੇ ਨਰ ਨਰਾਣੀ ਕਾਇਆ ਬਣਾਤੀ ਆ, ਅਤੇ ਇਸ ਪ੍ਰਕਾਰ ਉਹ ਵਾਹਿਗੁਰੂ ਦਾ ਹੀ ਧਨ ਆ ਸਾਰਾ। ਜੇ ਤਨ ਮਨ ਪਰਮਾਤਮਾ ਦਾ ਦਿੱਤਾ ਹੋਇਆ ਤਾਂ ਉਹਦੇ ਅਖਤਿਆਰ ਵਿੱਚ ਹੈ, ਪਤਾ ਨਹੀਂ ਕਿਹੜੇ ਵੇਲੇ ਜਿਸ ਦੀ ਵਸਤ ਸੋਈ ਲੈ ਜਾਏਗਾ, ਕਿਹੜੇ ਵੇਲੇ ਇਸ ਵਸਤੂ ਨੂੰ ਉਹਨੇ ਲੈ ਜਾਣਾ। ਤਾਂ ਧਨ ਵੀ ਫਿਰ ਤਿਸ ਪਰਮਾਤਮਾ ਦਾ ਹੋਇਆ, ਜੋ ਕੁਝ ਤੇਰੇ ਪਾਸ ਹੈ, ਮਾਲ ਧਨ ਜੋਰਿਆ ਭਇਆ ਪਰਾਇਆ, ਇਹ ਸਾਰਾ ਕੁਝ ਪਰਾਇਆ ਬਗਾਨਾ ਹੋ ਜਾਂਦਾ। ਧਨ ਲੋਕਾਂ, ਧਨ ਭਸਮਾ ਢੇਰੀ, ਧਨ ਲੋਕਾਂ 'ਚ ਵੰਡਿਆ ਜਾਏਗਾ, ਆਪਣੇ ਘਰ ਜੰਮੇ ਹੋਏ ਤਾਂ, ਨਹੀਂ ਤਾਂ ਸਕੇ ਸੰਬੰਧੀ ਬਥੇਰੇ ਆ। ਇਹ ਮਾਇਆ ਬਾਰੇ ਕਿਹਾ ਹਜ਼ੂਰ ਨੇ ਵੀ ਖਸਮ ਮਰਿਆ ਤਾਂ ਉਹ ਨਾਰ ਨਾ ਰੋਵੇ। ਇਹ ਇੱਕ ਇਸਤਰੀ ਮਾਇਆ ਐਸੀ ਆ ਵੀ ਇਹਦਾ ਇੱਕ ਖਸਮ ਮਰ ਜਾਏ ਤਾਂ ਇਹਨੂੰ ਕੋਈ ਵਿਯੋਗ ਨਹੀਂ, ਦੁੱਖ ਨਹੀਂ ਹੁੰਦਾ, ਇਹ ਰੋਂਦੀ ਨਹੀਂ। ਕਿਉਂ? ਉਸ ਰਖਵਾਰਾ ਔਰੋ ਹੋਵੇ, ਉਹਦੇ ਖਸਮ ਬਣ ਲਈ 50 ਬੈਠੇ ਹਨ, ਮਾਇਆ ਪਿੱਛੇ ਤਾਂ ਸਾਰੀ ਦੁਨੀਆਂ ਪਾਗਲ ਹੋਈ ਫਿਰਦੀ। ਇਸ ਕਰਕੇ ਇਹਨੂੰ ਕੋਈ ਵਿਯੋਗ ਦੁੱਖ ਨਹੀਂ ਹੈ ਪਤੀ ਮਰਨ ਦਾ, ਖਸਮ ਮਰਨ ਦਾ, ਵੀ ਇਹਦਾ ਇੱਕ ਖਸਮ ਮਰ ਜਾਏ, ਹੋਰ ਅਨੇਕਾਂ ਬੈਠੇ ਇਹਨੂੰ ਵਰਨ ਵਾਸਤੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਧਨ ਤਿਸ ਪਰਮਾਤਮਾ ਦਾ ਦਿੱਤਾ ਤੇਰੇ ਵਰਤਣ ਲਈ, ਭੋਗਣ ਵਾਸਤੇ, ਤੂੰ ਤਾਂ ਧਨ ਵਾਸਤੇ ਨਹੀਂ ਬਣਿਆ, ਧਨ ਵਾਸਤੇ ਬੰਦਾ ਨਹੀਂ ਬਣਿਆ ਵੀ ਰੱਬ ਨੂੰ ਛੱਡ ਕੇ ਚੇਤਾ ਭੁਲਾ ਕੇ ਹਾਏ ਮਾਇਆ ਹਾਏ ਮਾਇਆ, ਹਾ ਹਾ ਕਰਤ ਬਿਹਾਨੀ ਅਵਧਾ ਹੈ, ਤਾਂ ਮੈਂ ਸੰਤੋਖ ਨਾ ਪਾਇਆ। ਕਿਤੇ ਭਲੇ ਅਰਥ ਲੋੜਵੰਦਾਂ ਦੀ ਮਦਦ, ਕਿਤੇ ਧਰਮ ਦੇ ਕਾਰਜਾਂ 'ਚ ਨਹੀਂ ਖਰਚਦਾ ਬੰਦਾ, ਹਾਏ ਮਾਇਆ, ਇਕੱਠੀ ਕਰਨ ਜਿਹੜਾ ਲੱਗ ਜਾਂਦਾ। ਮੈਂ ਸ਼ਹਿਰ ਦਾ ਨਾਮ ਨਹੀਂ ਲਵਾਂਗਾ, ਇੱਕ ਸੱਜਣ ਹੈ ਅਤੇ ਉਹਦੇ ਚਾਚਾ ਜੀ ਕੋਈ 50 ਸਾਲ ਪਹਿਲਾਂ ਇੱਥੇ ਅਮਰੀਕਾ 'ਚ ਆਏ ਅਤੇ ਕੰਮ ਕਰ ਕਰਕੇ 3-4 ਘਰ ਵੀ ਖਰੀਦੇ ਹੋਏ ਸਨ, ਅਤੇ ਪਰ ਕੰਜੂਸੀ, ਦਮੜਾ ਨਹੀਂ ਸੀ ਖਰਚਦਾ। ਅਤੇ ਇੱਕ ਦਿਨ ਉਸ ਦੇ ਚਾਚੇ ਦੀ ਉਸ ਲੜਕੀ ਨੇ, ਨੌਜਵਾਨ ਬੀਬੀ ਸੀ, ਉਹਨੇ ਇੱਕ ਜੈਕਟ ਲਿਆਂਦੀ $1600 ਦੀ, ਅਤੇ ਉਹ ਕਹਿਣ ਲੱਗਾ ਵੀ ਭੈਣੇ ਇਹ ਇੰਨੇ ਪੈਸੇ ਕਿਉਂ ਖਰਚ? ਕਹਿੰਦੀ ਹੋਰ ਮਾਇਆ ਨੂੰ ਅੱਗ ਲਾਉਣੀ, ਇਹ ਵਰਤਣ ਵਾਸਤੇ ਤਾਂ ਹੈ। ਕਹਿੰਦੇ ਮੈਂ ਆਪਣੇ ਚਾਚਾ ਜੀ ਨੂੰ ਕਿਹਾ ਕਿ ਤੁਸੀਂ ਟੈਕਸੀ ਚਲਾ ਚਲਾ ਕੇ ਆਪਣੀ ਅੱਖਾਂ ਨੀਹਾਂ ਕਰ ਲੈਣ ਲੱਗੇ, ਇਹ $1600 ਇੱਕ ਘੜੀ 'ਚੋਂ ਦੀ ਖਰਚਾ ਹੀ ਹੈ, ਇਹ ਜੇ ਭੋਗ ਰਹੇ ਹਨ ਤਾਂ ਤੂੰ ਕਿਉਂ ਨਹੀਂ ਭੋਗਦਾ? ਛੱਡਦੇ ਹੁਣ ਕੰਮ, ਕੋਈ ਸੁੱਖ ਲੈ ਲਾ, ਇੰਨੀ ਮਾਇਆ ਜਮ੍ਹਾਂ ਕੀਤੀ ਕਮਾਈ ਆ, ਅਤੇ ਸਿਰ ਹਿਲਾ ਛੱਡਿਆ, ਠੀਕ ਹੈ ਠੀਕ ਹੈ, ਪਰ ਹਟਿਆ ਜੀ। ਫਿਰ ਕੈਂਸਰ ਹੋ ਗਿਆ, 6 ਮਹੀਨੇ ਮੰਜੇ 'ਤੇ ਪੈ ਕੇ ਚੜ੍ਹਾਈ ਕਰ ਗਿਆ। ਯਾਨੀ ਕਿ ਹਜ਼ੂਰ ਨੇ ਕਿਹਾ ਜਿਰ ਕਿਰਪਨ ਕੇ ਨਿਰਾਰਥ ਦਾਮ, ਕਿਰਪਨ ਕੰਜੂਸਾਂ ਦੇ ਜਿਹੜੇ ਦਮੜੇ ਹਨ ਉਹ ਨਿਰਾਰਥ, ਉਹਨਾਂ ਦੇ ਕਿਸੇ ਕੰਮ ਨਹੀਂ, ਹੋਰ ਲੋਕ ਭੋਗਣਗੇ। ਤਾਂ ਇਸ ਵਾਸਤੇ ਇਹੋ ਜਿਹਾ ਸੁਭਾਅ ਨਹੀਂ ਬਣਾਉਣਾ ਚਾਹੀਦਾ। ਧਨ ਰੱਬ ਨੇ ਪੈਦਾ ਕੀਤਾ ਸਾਡੇ ਵਰਤਣ ਲਈ ਪਦਾਰਥ ਸਾਰੇ, ਪਰ ਇਹਦੇ ਵਾਸਤੇ ਜੀਵਨ ਬਰਬਾਦ ਕਰ ਜਾਣਾ, ਇਹਦੇ 'ਚ ਲੱਗਿਆ ਹੋਇਆ ਵਰਤਣੀ ਨਾ, ਕਿਤੇ ਮਾਇਆ ਭਲੇ ਅਰਥ ਨਾ ਲਾਉਣੀ, ਇਹ ਬੇਵਕੂਫੀ ਹੈ। ਤਾਂ ਇਸ ਪ੍ਰਕਾਰ ਇਹਨੂੰ ਆਪਣੀ ਬਣਾ ਬਣਾ ਰੱਖਦਾ, ਸਭ ਕੁਛ ਆਪਣਾ ਕਰ ਕਰ ਰੱਖਿਆ, ਖਿਨ ਮੈਂ ਭਇਆ ਪਰਾਇਆ, ਖਿਨ ਵਿੱਚ ਹੀ ਸਭ ਕੁਝ ਬਗਾਨਾ ਹੋ ਜਾਏਗਾ, ਇਹਦਾ ਮਾਣ ਬੜਾ ਰੱਖਦਾ। ਇੱਕ ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਆ ਝਾਵਰ, ਉੱਥੋਂ ਦੇ ਗਿਆਨੀ ਮਾਨ ਸਿੰਘ ਹੋਏ ਨੇ, ਉਹਨਾਂ ਆਪਣੇ ਪਿੰਡ ਦਾ ਬਚਨ ਸੁਣਾਇਆ ਵੀ ਮੇਰੇ ਪਿੰਡ ਦਾ ਇੱਕ ਬੰਦਾ ਸੀ ਰਹੀਮ ਬਖਸ਼ ਮੁਸਲਮਾਨ, ਅਤੇ ਉਹ ਜਦੋਂ ਬੰਦਿਆਂ 'ਚ ਆ ਕੇ ਬਹਿੰਦਾ ਸੀ ਨਾ, ਜਿਵੇਂ ਕਹਿੰਦੇ ਖੁੰਡ ਚਰਚਾ ਕਰਨ ਲਈ ਬੈਠਦੇ ਬੰਦੇ, ਅਤੇ ਉਹਨੇ ਰੋਜ਼ ਹੀ ਡੀਂਗ ਮਾਰਨੀ ਵੀ ਜਿਹਦੇ ਕੋਈ 400-500 ਰੁਪਈਆ ਹੀ ਹੈ ਨਹੀਂ ਉਹ ਜ਼ਿਮੀਂਦਾਰ ਕਾਹਦਾ। ਅਤੇ ਉਹ ਬਜ਼ੁਰਗ ਸਿਆਣੇ ਸੀ, ਉਹਨਾਂ ਸਮਝ ਲਿਆ ਵੀ ਇਹਦੇ ਕੋਲ 4 ਕੌਡੀਆਂ ਹੈਗੀਆਂ। ਉਹਦਾ ਬੇਟਾ ਸੀ ਅੱਲਾ ਦਿੱਤਾ ਨੂੰ ਕਹਿਣ ਲੱਗੇ ਵੇ ਤੇਰਾ ਬਜ਼ੁਰਗ ਆਹ ਗੱਲਾਂ ਕਰਦਾ। ਉਹਨੇ ਫਿਰ ਦੱਸਿਆ ਵੀ ਘਿਓ ਵੇਚ ਵੇਚ ਕੇ ਇਹਨੇ 400 ਰੁਪਈਆ ਜਮ੍ਹਾਂ ਕੀਤਾ, ਉਦੋਂ ਹੁੰਦੇ ਸਿੱਕੇ ਇਕੱਲੇ ਚਾਂਦੀ ਦੇ ਰੁਪਈਏ, ਅਤੇ ਉਹ ਇੱਕ ਮਿੱਟੀ ਦੇ ਭਾਂਡੇ 'ਚ ਇਹਨੇ ਸੰਭਾਲ ਕੇ ਰੱਖੇ ਹੋਏ ਨੇ ਲੁਕਾ ਕੇ, ਅਤੇ ਰੋਜ਼ ਹੀ ਗਿਣਦਾ ਵੀ ਘੱਟਦਾ ਨਹੀਂ ਗਏ, ਜਮ੍ਹਾਂ ਕਰਦਾ ਉੱਥੋਂ ਕੱਢਦਾ ਨਹੀਂ, ਵਰਤਦਾ ਨਹੀਂ ਜਮ੍ਹਾਂ ਕਰੀ ਜਾਂਦਾ। ਤਾਂ ਉਹਨਾਂ ਕਿਹਾ ਵੀ ਅੱਜ ਇਹਦੇ ਉਹ ਰੁਪਈਏ ਤੂੰ ਵਿੱਚੋਂ ਕੁਝ ਚੋਰੀ ਕਰਦਾ ਪਾਸੇ ਰੱਖਦਾ, ਬਾਅਦ 'ਚ ਦਿਆਂਗੇ। ਅਤੇ ਉਹ ਜਦੋਂ ਕੱਢ ਲਏ ਫਿਰ ਬੰਦਿਆਂ ਜਾ ਕੇ ਬੈਠਾ, ਅਤੇ ਨਿੰਮੋ ਝੂਣਾ ਜਿਹਾ ਹੋਇਆ, ਨੀਵੀਂ ਪਾਈ ਹੋਈ, ਬੋਲੇ ਹੀ ਨਾ, ਕੋਈ ਗੱਲ ਹੀ ਨਾ ਆਏ। ਉਹ ਬਜ਼ੁਰਗ ਕਹਿਣ ਲੱਗੇ ਵੀ ਰਹੀਮ ਬਖਸ਼ਾ ਅੱਜ ਕੀ ਗੱਲ ਹੋਈ ਭਾਈ, ਕਈ ਗੱਲਾਂ ਘਰਾਂ 'ਚ ਹੋ ਹੀ ਜਾਂਦੀਆਂ, ਦੱਸੇ ਕੁਛ ਨਾ ਵੀ ਮੇਰੀ ਮਾਇਆ ਕਿਤੇ ਚੋਰੀ ਹੋ ਗਈ। ਸਮਝਦਾ ਸੀ ਵੀ ਘਰੋਂ ਹੀ ਕਿਸੇ ਨੇ ਚੋਰੀ ਕੀਤੀ ਆ, ਪਰ ਨਿੰਮੋ ਝੂਣਾ ਹੋਇਆ, ਏਡੀ ਪਕੜ ਜਕੜ, ਬੁੱਢਾ ਹੋਇਆ ਹੋਇਆ ਪਰ ਮਾਇਆ ਨਾਲ ਹੀ। ਫਿਰ ਆਖਰ ਉਹਨਾਂ ਵਿਚਾਰਿਆ ਬਜ਼ੁਰਗਾਂ ਨੇ ਉਹਦੇ ਮੁੰਡੇ ਨੂੰ ਆਵਾਜ਼ ਮਾਰੀ ਵੀ ਇਹਨੂੰ ਦੇ ਦੇ 400 ਰੁਪਈਆ, ਕਿਤੇ ਪ੍ਰਾਣ ਹੀ ਨਾ ਨਿਕਲ ਜਾਣ ਹੋਗੇ ਨਾਲ, ਵੀ ਮੇਰੀ ਮਾਇਆ ਚੋਰੀ ਹੋ ਗਈ। ਇਸ ਪ੍ਰਕਾਰ ਦੀ ਲਗਨ ਜਿਹੜੀ ਮਨ ਦੀ ਹੈ ਉਹ ਸੰਸਾਰ 'ਚ ਹੈ, ਇਹੋ ਹੀ ਤੋੜਨੀ ਹੈ। ਸਤਸੰਗ ਕਰਨ ਦਾ ਇਹੀ ਮਨੋਰਥ ਆ ਵੀ ਜਿਹੜੀ ਲਗਨ ਸੰਸਾਰ ਵੱਲ ਹੈ ਇਹ ਟੁੱਟ ਜਾਏ। ਭੋਗੋ ਵਰਤੋ ਪਦਾਰਥ ਪਰਮਾਤਮਾ ਨੇ ਜੀਆਂ ਵਾਸਤੇ ਦਿੱਤੇ, ਇਹ ਸਰੀਰ ਵੀ ਸਾਡਾ ਮਾਇਆ ਹੈ ਅਤੇ ਇਸ ਸਰੀਰ ਨੇ ਮਾਇਆ ਭੋਗਣੀ ਆ, ਪਦਾਰਥ ਭੋਗਣੇ ਹਨ। ਲੋੜ ਪੈਣ 'ਤੇ ਖੁਰਾਕ, ਭੋਜਨ, ਨੀਂਦ ਆਏ ਸੌਂ, ਪਰ ਰੱਬ ਦਾ ਭਜਨ ਕਰੋ। ਇਹ ਸਮਝੋ, ਇਹ ਗਿਆਨ ਅੰਦਰ ਵਸਾਓ ਵੀ ਆਪਣਾ ਕੁਛ ਨਹੀਂ ਹੈ, ਇਹ ਤਨ ਵੀ ਆਪਣਾ ਨਹੀਂ, ਮਨ ਵੀ ਪਤਾ ਨਹੀਂ ਕਿੱਥੋਂ ਰੱਬ ਨੇ ਬਣਾ ਕੇ ਵਿੱਚ ਪਾਇਆ, ਜੋਤ ਆਪਣੀ ਪਾਈ ਹੈ, ਔਰ ਇਹ ਧਨ ਵੀ ਜੋ ਕੁਝ ਸਾਨੂੰ ਮਿਲਿਆ ਪਦਾਰਥ, ਇਹ ਰੱਬ ਨੇ ਸਾਨੂੰ ਭੋਗਣ ਲਈ ਦਿੱਤੇ ਨੇ, ਸਾਡਾ ਆਪਣਾ ਕੁਛ ਨਹੀਂ ਹੈ। ਅਸੀਂ ਬਣਾ ਲਿਆ ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਨਹੀਂ, ਰਾਮ ਆਪਣਾ ਸੀ, ਬਾਕੀ ਸਾਰਾ ਕੁਝ ਸਾਡੇ ਸਮੇਤ ਪਰਮਾਤਮਾ ਦਾ ਸੀ, ਰਾਮ ਆਪਣਾ ਸੀ। ਰਾਮ ਸੰਗੀ ਤਿਸ ਗਤ ਨਹੀਂ ਜਾਣਾ, ਰਾਮ ਸੰਗੀ ਪਰਮਾਤਮਾ ਮਿੱਤਰ ਸੀ ਲੋਕ ਪ੍ਰਲੋਕ ਦਾ, ਅਤੇ ਉਸ ਨੂੰ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਬੇ ਭੁੱਲੀ, ਇਹ ਹਾਲਤ ਬਣੀ ਹੈ। ਉਹ ਚੇਤਾ ਕਰਾ ਰਿਹਾ ਹਜੂਰ ਵੀ ਜਿਹੜਾ ਕਸੁੰਬੇ ਦੇ ਫੁੱਲ ਵਾਲਾ ਰੰਗ ਹੈ ਨਾ, ਇਹ ਮਾਇਆ ਦਾ ਹੈ, ਮਾਇਆ ਰੰਗ ਕਸੁੰਬ ਖਿਨ ਮੈਂ ਲੈ ਜਾਵਣਾ, ਇਹ ਖਿਨ ਵਿੱਚ ਲੱਥ ਜਾਣ ਵਾਲਾ ਹੈ। ਵਾਹਿਗੁਰੂ ਦੇ ਨਾਮ ਦਾ ਰੰਗ ਆਪਣੇ ਹਿਰਦੇ ਨੂੰ ਚਾੜਨ ਦੀ ਕੋਸ਼ਿਸ਼ ਕਰ। ਸੋਈ ਸੁਗੜ ਸੁਜਾਨੀ, ਸੁਗੜ ਹੁੰਦਾ ਸੁਚੱਜਾ, ਜਿਹੜੀ ਬੀਬੀ ਨੂੰ ਕੰਮ ਧੰਦੇ ਜਿਵੇਂ ਕਸੀਦਾ ਕੱਢਣਾ, ਕੱਪੜੇ ਸਿਉਣੇ ਇਤਿਆਦੀ ਇਤਿਆਦੀ ਆਉਂਦੇ ਹੁਣ, ਨੂੰ ਕਹਿੰਦੇ ਬੜੀ ਸੁਗੜ, ਬੜੀ ਸੁਗੜ ਬੀਬੀ ਆ, ਸ੍ਰੇਸ਼ਟ ਘਾੜਤਾਂ ਘੜਨ ਵਾਲੀ, ਸੱਚਾ ਜੀ ਜਿਹਨੂੰ ਚੰਗੇ ਕਾਰ ਵਿਹਾਰ ਕਰਨ ਦਾ ਦੀ ਜਾਚ ਆ। ਇਸ ਤਰ੍ਹਾਂ ਪਰਮਾਤਮਾ ਸੁਗੜ ਹੈ, ਸਾਡੇ ਸਰੀਰਾਂ ਦੀਆਂ ਘਾੜਤਾਂ, ਪੰਛੀਆਂ 'ਤੇ ਕਿੰਨੇ ਸੋਹਣੇ ਸੋਹਣੇ ਰੰਗ ਹਨ, ਕੁਦਰਤ ਕਿੰਨੀ ਵੰਨ ਸਵੰਨੀ ਆ। ਆਸਟ੍ਰੇਲੀਆ ਦੇ ਵਿੱਚ ਇੱਕ ਪੰਛੀ ਵੇਖਿਆ ਮੈਂ, ਤੋਤਾ ਸੀ, ਉਹਦੇ ਖੰਭਾਂ ਦੇ ਵਿੱਚ ਅਨੇਕਾਂ ਹੀ ਰੰਗ ਭਰੇ ਹੋਏ, ਇੱਕੋ ਤੋਤੇ ਦੇ ਖੰਭਾਂ ਵਿੱਚ ਅਨੇਕਾਂ ਰੰਗ ਮੈਂ ਵੇਖੇ, ਮੈਂ ਉਹਦੀ ਫੋਟੋ ਖਿੱਚ ਕੇ ਲਿਆ। ਇਸ ਪ੍ਰਕਾਰ ਉਹ ਇਹ ਘਾੜਤਾਂ ਘੜਨ ਵਾਲਾ ਵਾਹਿਗੁਰੂ ਹੈ, ਕਿੱਡੀ ਵੱਡੀ ਕਲਾ ਪਰਮਾਤਮਾ ਦੀ, ਕਿੱਡੀਆਂ ਸੋਹਣੀਆਂ ਘਾੜਤਾਂ ਘੜਨ ਵਾਲਾ। ਸੁਜਾਨੀ ਸ੍ਰੇਸ਼ਟ ਦਾਨਾ ਹੈ, ਜਾਣੀ ਜਾਣ ਅੰਦਰ ਦੀਆਂ ਜਾਣਨ ਵਾਲਾ, ਏਡਾ ਵੱਡਾ ਜਾਣ ਕਰਕੇ ਸਾਰਿਆਂ ਜੀਆਂ ਦੇ ਅੰਦਰ ਦੀ ਅੰਤਰਜਾਮਤਾ ਵਾਹਿਗੁਰੂ ਦੇ ਪਾਸ। ਇਹ ਪੱਲੇ ਬੰਨ ਲਈਏ ਨਾ ਕਿਤੇ, ਅਤੇ ਬਹੁਤ ਮਨ ਪਰਮਾਤਮਾ ਦੇ ਨੇੜੇ ਜਾਏਗਾ। ਅੱਠੇ ਪੈਰੇ ਗੱਲ ਵਸੇ ਅੰਦਰ, ਆਪੇ ਬੀਨਾ ਆਪੇ ਦਾਨਾ, ਇਹ ਫਾਰਸੀ ਭਾਸ਼ਾ ਦੇ ਸ਼ਬਦ ਆ। ਦੋਵੇਂ ਬੀਨਾ, ਬੀਨਾ ਦਾ ਅਰਥ ਹੈ ਵੇਖਣ ਵਾਲਾ, ਦੂਰਬੀਨ, ਦੂਰ ਦੀਆਂ ਵਸਤੂਆਂ ਨੂੰ ਵੇਖਣ ਵਾਲਾ ਯੰਤਰ, ਦੂਰਬੀਨ, ਕਿਉਂਕਿ ਸਾਡੀ ਦ੍ਰਿਸ਼ਟੀ ਦੂਰ ਤੱਕ ਨਹੀਂ ਜਾਂਦੀ, ਇਸ ਕਰਕੇ ਦੂਰਬੀਨ ਬਣੀ, ਅਤੇ ਫਾਰਸੀ ਭਾਸ਼ਾ ਦਾ ਸ਼ਬਦ ਹੈ। ਇਸੇ ਤਰ੍ਹਾਂ ਦਾਨਾ, ਜਾਣਕਾਰ, ਪਰਮਾਤਮਾ ਤੋਂ ਕੋਈ ਓਹਲਾ ਨਹੀਂ ਹੈ। ਜੇ ਇੱਕ ਰੱਬ ਦਾ ਭਗਤ ਸੰਤ ਬੰਦਗੀ ਕਰਕੇ ਅੰਤਰਜਾਮਤਾ ਪ੍ਰਾਪਤ ਕਰ ਲੈਂਦਾ ਤਾਂ ਕੀ ਫਿਰ ਪਰਮਾਤਮਾ ਅੰਤਰਜਾਮੀ ਨਹੀਂ ਹੈ? ਮੈਂ ਰੱਬ ਦੇ ਪਿਆਰੇ ਵੇਖੇ ਹਨ ਜਿਨ੍ਹਾਂ ਦੇ ਕੋਲ ਅੰਤਰਜਾਮਤਾ ਸੀ, ਬੜੀ ਦੂਰ ਬੈਠੇ ਲੋਕਾਂ ਬਾਰੇ ਉਹ ਜਾਣ ਲੈਂਦੇ ਸੀ। ਇਹ ਪ੍ਰਤੱਖ ਮੇਰੀਆਂ ਹੰਢਾਈਆਂ ਹੋਈਆਂ ਗੱਲਾਂ, ਮੈਂ ਝੂਠ ਨਹੀਂ ਬੋਲ ਰਿਹਾ, ਮੈਂ ਇਹ ਵੇਖਿਆ। ਔਰ ਇਸ ਪ੍ਰਕਾਰ ਦਿਲ ਦੀ ਗੱਲ ਬੁੱਝ ਲੈਣੀ, ਪਰਮਾਤਮਾ ਨੂੰ ਕਿਉਂ ਨਹੀਂ ਜਾਣਕਾਰੀ? ਫਿਰ ਜੇ ਵਾਹਿਗੁਰੂ ਨੂੰ ਹਰ ਥਾਂ ਸਮਾਇਆ ਹੋਇਆ ਮੰਨ ਲਈਏ ਗੁਰਾਂ ਦਾ ਵਚਨ ਅਤੇ ਅੰਤਰਜਾਮੀ ਜਾਣੀਏ, ਫਿਰ ਤਾਂ ਬੁਰਾ ਫੁਰਨਾਲ ਵੀ ਰੋਕਾਂਗੇ, ਮਾੜਾ ਕਰਮ ਤਾਂ ਕਰਨਾ ਦੂਰ ਰਿਹਾ। ਮਾੜਾ ਕਰਮ ਹੁੰਦਾ ਤਾਂ ਕਿਉਂਕਿ ਪਰਮਾਤਮਾ ਦੂਰ ਜਾਣਿਆ ਹੈ ਅਤੇ ਉਸਨੂੰ ਅੰਤਰਜਾਮੀ ਨਹੀਂ ਜਾਣਿਆ, ਉਹਦੇ ਅੰਦਰ ਦੀਆਂ ਵੀ ਜਾਣ ਰਿਹਾ। ਤੇਰੇ ਹਿਰਦੇ 'ਚ ਫੁਰਨਾ ਕਿੱਥੋਂ ਫੁਰਿਆ, ਤੇਰੇ ਅੰਦਰ ਭਾਵਨਾ ਕੀ ਹੈ, ਕਿਸ ਭਾਵਨਾ ਨਾਲ ਤੂੰ ਆਇਆ ਇੱਥੇ, ਕਿੱਥੇ ਕੀ ਭਾਵਨਾ ਲੈ ਕੇ ਤੁਰਿਆ ਫਿਰਦਾ, ਵਾਹਿਗੁਰੂ ਸਭ ਜਾਣਦਾ। ਤਾਂ ਇਸ ਪ੍ਰਕਾਰ ਉਹ ਵਾਹਿਗੁਰੂ ਸੁਜਾਨੀ ਹੈ, ਸ੍ਰੇਸ਼ਟ ਜਾਣਕਾਰੀ ਰੱਖਣ ਵਾਲਾ ਦਾਨਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਬਿਨਾਂ ਬੋਲਣ ਤੋਂ ਹੀ ਉਹਨੇ ਮੇਰਾ ਦੁੱਖ ਤਕਲੀਫ ਸੁਣਿਆ ਜਾਣਿਆ ਹੈ। ਦੁੱਖ ਤਿਸਾ ਪਹਿ ਆਖੀਐ ਸੁਖ ਜਿਸਾ ਹੀ ਪਾਸ। ਇਹ ਨਹੀਂ ਵੀ ਪੜ੍ਹਿਆ ਲਿਖਿਆ ਵਾਲੇ ਸੋਹਣੇ ਸੋਹਣੇ ਅੱਖਰ ਬੋਲ ਕੇ ਉਹਨੂੰ ਰਝਾ ਦਾਂਗੇ, ਨਹੀਂ, ਹਿਰਦੇ ਤਲ ਤੋਂ ਜਦੋਂ ਫਰਿਆਦ ਹੋਵੇ, ਅਰਜ ਦੱਸ, ਹਿਰਦੇ ਦੇ ਤਲ ਤੋਂ ਹੱਥ ਜੋੜ ਕੇ ਬੇਨਤੀ ਕਰਨੀ, ਹਿਰਦਾ ਵੀ ਨਾਲ ਹੋਵੇ, ਅਤੇ ਫਿਰ ਉਹ ਹੁੰਦੀ ਆ ਅਰਦਾਸ। ਜਦੋਂ ਹਿਰਦਾ ਅਰਦਾਸ ਵਿੱਚ ਜਾਂਦਾ ਹੈ ਅਤੇ ਜੋ ਯੋਗ ਹੋਵੇਗਾ ਸਾਡੇ ਲਈ, ਜਿਹਦੇ 'ਚ ਸਾਡਾ ਭਲਾ, ਉਹ ਪਰਮਾਤਮਾ ਬਖਸ਼ ਦਿੰਦਾ। ਬਲਕਿ ਅਰਦਾਸ ਵੀ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਚੀਜ਼ ਦੇ ਅਸੀਂ ਪਾਤਰ ਹਾਂ, ਜੋ ਸਾਨੂੰ ਲੋੜ ਹੈ ਪਰਮਾਤਮਾ ਨੂੰ ਪਤਾ, ਅਸੀਂ ਉਹਨੂੰ ਕੋਈ ਅਣਜਾਣ ਨਾ ਸਮਝੀਏ ਵੀ ਦੱਸਾਂਗੇ ਤਾਂ ਪਤਾ ਲੱਗਣਾ, ਨਹੀਂ, ਉਹ ਸਦ ਸੁਣਦਾ ਸਦ ਵੇਖਦਾ, ਸਾਰਿਆਂ ਦੇ ਹਿਰਦਿਆਂ ਨੂੰ ਸੁਣਨ ਵਾਲਾ। ਹਜ਼ੂਰ ਦਸਮ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਹੈ ਕਿ ਹਸਤੀ ਕੀ ਚਿੰਗਾਰ ਪਹੁੰਚਤ ਹੈ ਪਾਤਸ਼ਾਹ ਤਾਂ ਹੈ, ਚੀਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਚੀਟੀ ਕੀੜੀ ਅਤੇ ਹਾਥੀ, ਹਾਥੀ ਦੀ ਚਿੰਗਾੜ ਦੂਰ ਤੱਕ ਸਾਨੂੰ ਸੁਣਾਈ ਦਿੰਦੀ ਹੈ, ਜਿਹੋ ਜਿਹੇ ਸਾਡੇ ਕੰਨ ਹਨ। ਕੀੜੀ ਦੀ ਆਵਾਜ਼ ਅਜੇ ਕਦੀ ਨਹੀਂ ਸੁਣੀ, ਪਰ ਪਰਮਾਤਮਾ ਬਾਰੇ ਦੇ ਉਲਟ, ਹਾਥੀ ਦੀ ਚਿੰਗਾੜ ਦੇਰੀ ਨਾਲ ਪਹੁੰਚਦੀ ਹੈ, ਕੀੜੀ ਦੇ ਹਿਰਦੇ ਦੀ ਫਰਿਆਦ ਪਹਿਲਾਂ ਸੁਣੀ ਜਾਂਦੀ। ਮਤਲਬ ਜਿਹੜਾ ਕੀੜੀ ਵਰਗਾ ਨਿਮਰਤਾਵਾਨ ਗਰੀਬ ਆਜਿਜ਼ ਨਿਮਾਣਾ ਹੋ ਕੇ ਪੁਕਾਰਦਾ, ਉਹਦੀ ਫਟਾਫਟ ਸੁਣੀ ਜਾਂਦੀ ਹੈ। ਹਾਥੀ ਵਰਗਾ ਮੋਟਾ ਮਨ ਹੈ ਅਤੇ ਫਰਿਆਦ ਦੇਰੀ ਨਾਲ ਸੁਣੀ ਜਾਏਗੀ। ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਿਹਾ ਜਾਏ, ਕਬੀਰ ਜੀ ਕਹਿੰਦੇ ਨੇ। ਕਬੀਰ ਮੁਕਤ ਦੁਆਰਾ ਸੰਕੁੜਾ, ਜਿਸ ਦਰਵਾਜ਼ੇ ਰਾਹੀਂ ਲੰਘ ਕੇ ਅਸੀਂ ਮੁਕਤ ਹੋਣਾ ਨਾ, ਉਹ ਸੰਕੀਰਣ ਦਰਵਾਜ਼ਾ ਹੈ, ਤੰਗ ਹੈ, ਬਹੁਤ ਛੋਟਾ ਹੈ। ਨਿਕਸੋ ਕਿਉਂ ਕਿਹਾ ਜਾਏ, ਮਨ ਤੋਂ ਮੈਗਲ ਹੋਏ ਰਹੇ, ਮਨ ਮੈਗਲ ਹਾਥੀ ਬਣਿਆ ਹੋਇਆ। ਰਾਈ ਦੇ ਦਸਵੇਂ ਹਿੱਸੇ ਜਿੰਨਾ ਬਰੀਕ ਮੁਕਤੀ ਦਾ ਦਰਵਾਜ਼ਾ, ਯਾਨੀ ਕਿ ਹੰਗਤਾ ਨਹੀਂ ਚਾਹੀਦੀ, ਮਨ ਹੰਗਤਾ ਧਾਰ ਕੇ ਹਾਥੀ ਬਣਿਆ ਹੋਇਆ, ਇਹਨੂੰ ਕੀੜੀ ਵਰਗਾ ਬਣਾਉ। ਜਦੋਂ ਕੀੜੀ ਬਣ ਗਿਆ ਤੇ ਫਰਿਆਦ ਸੁਣੀ ਗਈ, ਫਿਰ ਤਾਂ ਬੋਲਣ ਦੀ ਵੀ ਲੋੜ ਨਹੀਂ ਹੈ। ਤਾਂ ਇਸ ਪ੍ਰਕਾਰ ਦੁੱਖ ਤਿਸਾ ਪੈ ਆਖੀਐ ਸੁਖ ਜਿਸਾ ਹੀ ਪਾਸ। ਬੰਦਾ ਬੰਦਿਆਂ ਕੋਲ ਆਪਣੇ ਦੁੱਖ ਰੋਈ ਜਾਂਦਾ, ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜੇ ਆਪਣੀ ਬਿਰਥਾ ਕਹੀਐ ਅਵਰਾਂ ਪੈ, ਤਾਂ ਅਵਰਾਂ ਪੈ ਕਹਿ ਮਨ ਲਾਜ ਮਰਾਸਾ। ਹੋਰਨਾਂ ਕੋਲ ਆਪਣੀ ਬਿਰਥਾ ਪੀੜਾ ਦੁੱਖ ਦੱਸਾਂਗੇ ਤੇ ਲੱਜਾ ਆਵੇ ਵੀ ਸ਼ਰਮ ਆਉਂਦੀ ਆ, ਨਾਲੇ ਆਗੇ ਆਪਣੀ ਬਿਰਥਾ ਬਹੁਤ ਬਹੁਤ ਕਢਾਸਾ। ਉਹ ਆਪਣੀ ਬਿਰਥਾ ਦੁੱਖ ਤਕਲੀਫਾਂ ਪੀੜਾਂ ਦੱਸਣ ਲੱਗ ਪੈਣਗੇ ਤੇ ਫਿਰ ਉਹ ਪੀੜਾ ਦੂਰ ਥੋੜਾ ਹੋਵੇਗੀ। ਅਸੀਂ ਆਪਣੀ ਪੀੜਾ ਦੱਸ ਰਹੇ ਹਾਂ, ਅਗਲਾ ਆਪਣੀ ਦੁੱਖ ਦਰਦ ਦੱਸ ਰਿਹਾ। ਜਿਹਦੇ ਕੋਲ ਸੁੱਖ ਹੈ ਉਹਦੇ ਪਾਸ ਆਪਣੀ ਬਿਰਥਾ ਬਿਆਨ ਕਰੀਏ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੋ ਹਿਰਦੇ ਦੀ ਬਿਰਥਾ ਪੀੜਾ ਦੁੱਖ ਤਕਲੀਫ ਵੇਦਨਾ ਹੈ, ਉਹ ਉਸ ਸਾਹਿਬ ਦੇ ਅੱਗੇ ਬਿਆਨ ਕਰ ਸਤਿਗੁਰਾਂ ਦੇ ਅੱਗੇ, ਉਹ ਬਖਸ਼ਿਸ਼ ਕਰਨਗੇ। ਤਾਂ ਬਲਕਿ ਤੇਰੇ ਹਿਰਦੇ ਦੀ ਪੀੜਾ ਦੁੱਖ ਦਰਦ ਨੂੰ ਮਹਾਰਾਜ ਆਪ ਹੀ ਜਾਣਦੇ, ਤੂੰ ਚਰਨ ਫੜ, ਵਾਹਿਗੁਰੂ ਨੂੰ ਜਪਣ ਵਾਲਾ ਸਿਮਰਨ ਵਾਲਾ ਬਣ, ਤਾਂ ਪਰਮਾਤਮਾ ਸਾਰੇ ਦੁੱਖ ਤਕਲੀਫਾਂ ਦੂਰ ਕਰਨ ਵਾਲਾ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਜਦੋਂ ਮੇਰਾ ਹਿਰਦਾ ਸੁਣਾਉਣ ਵਾਲਾ ਬਣ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ ਇੱਕ ਆਇਆ ਨੌਜਵਾਨ, ਕਹਿੰਦਾ ਜੀ ਮੈਂ ਸੁਣਿਆ ਸੀ ਕਿ ਬਾਣੀ ਪੜ੍ਹ ਕੇ ਅਰਦਾਸ ਕਰੀਏ ਅਤੇ ਮਹਾਰਾਜ ਬਖਸ਼ਿਸ਼ਾਂ ਕਰਦੇ ਆ, ਮੈਂ ਚੌ ਪੈਸਾ ਦੇ ਪਾਠ ਕਰਦਾ, 25 ਸ਼ਬਦ ਦੱਸਿਆ ਨੇ, ਪਰ ਮੇਰੀ ਅਰਦਾਸ ਨਹੀਂ ਪ੍ਰਵਾਨ ਹੋ ਰਹੀ। ਉਹ ਕਹਿਣ ਲੱਗੇ ਨਹੀਂ ਸਿੰਘਾ ਤੂੰ ਨਹੀਂ ਕਰਦਾ, ਜੇ ਕਰਦਾ ਹੁਣੋ ਤਾਂ ਅਰਦਾਸ ਪ੍ਰਵਾਨ ਹੋ ਜਾਣੀ ਸੀ। ਕਹਿਣ ਲੱਗਾ ਜੀ ਕਰਦਾ ਹਾਂ। ਕਹਿੰਦੇ ਕੋਈ ਨਹੀਂ, ਜਲ ਪਾਣੀ ਛੱਕ, ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ। ਜਦੋਂ ਵਾਪਸ ਆਇਆ ਤਾਂ ਕਹਿਣ ਲੱਗੇ ਅਸੀਂ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਆ ਅਤੇ ਸਤਿਗੁਰਾਂ ਨੇ ਅੱਗੋਂ ਇਹ ਦੱਸਿਆ ਕਿ ਤੂੰ ਸਤਿਗੁਰਾਂ ਨੂੰ ਬਾਣੀ ਸੁਣਾਉਂਦਾ ਨਹੀਂ। ਕਹਿਣ ਲੱਗਾ ਜੀ ਮੈਂ ਸਤਿਗੁਰਾਂ ਨੂੰ ਕਿਵੇਂ ਸੁਣਾ ਸਕਦਾ ਹਾਂ? ਕਹਿੰਦੇ ਉਹ ਤਰੀਕਾ ਅਸੀਂ ਦੱਸ ਦਿੰਦੇ। ਦੱਸੋ ਜੀ। ਕਹਿੰਦੇ ਆਪਣੇ ਆਪ ਨੂੰ ਸੁਣਾਇਆ ਕਰ, ਜੋ ਮੁੱਖ ਤੋਂ ਚੌਪਈ ਦਾ ਪਾਠ ਉਚਾਰਨ ਕਰਦਾ ਉਹ ਸੁਣਿਆ ਕਰ, ਤੂੰ ਮੁੱਖ ਤੋਂ ਬੋਲੀ ਜਾਂਦਾ ਪਰ ਅੰਦਰ ਤੇਰੇ ਹੋਰ ਕੁਛ ਚੱਲ ਰਿਹਾ ਹੁੰਦਾ। ਤੂੰ ਆਪਣੇ ਆਪ ਨੂੰ ਸੁਣਾਉਣਾ ਸ਼ੁਰੂ ਕਰ। ਵੇਖੀ ਅਰਦਾਸ ਪ੍ਰਵਾਨ ਹੁੰਦੀ ਕਿ ਨਹੀਂ, ਆਪਣੇ ਆਪ ਨੂੰ ਸੁਣਾ ਰਿਹਾ ਤਾਂ ਸਮਝ ਵੀ ਗੁਰੂ ਮਹਾਰਾਜ ਸੁਣ ਰਹੇ। ਇਹ ਨੁਕਤਾ ਹੈ ਆਪਣੇ ਆਪ ਨੂੰ ਸੁਣਾਉਣਾ। ਜਿੰਨੇ ਬਚਨ ਬੋਲਣੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਮਨ ਨਾਲ ਸੁਣਦਾ, ਮਨ ਦੇ ਉੱਤੇ ਤਾਂ ਅਸਰ ਪੈਣਾ। ਜੇ ਮਨ ਹਾਜ਼ਰ ਨਹੀਂ ਰਿਹਾ ਤਾਂ ਕਲਿਆਣ ਨਹੀਂ ਹੋਣੀ, ਮਨ ਦਾ ਸੁਧਾਰ ਨਹੀਂ ਹੋਣਾ। ਤਾਂ ਮਨ ਦੀ ਫਰਿਆਦ ਸਤਿਗੁਰਾਂ ਪਾਸ ਸੁਣੀ ਜਾਂਦੀ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਦੁੱਖ ਅਤੇ ਸੁੱਖ ਮੇਰਾ ਉਸਨੇ ਜਾਣਿਆ ਹੈ। ਸੁਣਿਆ ਤਾਂ ਮਤਲਬ ਉਹ ਜਾਣਦਾ ਹੈ। ਤੋ ਵਿਧ ਨੀਕੀ ਖਟਾਨੀ, ਤਾਂ ਵਿਧੀ ਨੀਕੀ ਚੰਗੀ, ਚੰਗੀ ਵਿਧੀ ਖਟਾਨੀ ਪ੍ਰਾਪਤ ਹੋਈ ਮਿਲ ਗਈ। ਸੋ ਜੀਵਨ ਦੀ ਵਿਧੀ ਜਿਹੜੀ ਸੀ, ਇਹੋ ਜਗ ਮਮਤਾ ਮੂਆ ਜੀਵਨ ਕੀ ਵਿਧ ਨਾ ਹੀ, ਅਜੇ ਸਾਨੂੰ ਜਿਉਣ ਦੀ ਵਿਧੀ ਨਹੀਂ ਆਈ, ਢੰਗ ਤਰੀਕਾ ਜੁਗਤੀ ਨਹੀਂ ਆਈ। ਜਦੋਂ ਅਸੀਂ ਵਾਹਿਗੁਰੂ ਨਾਲ ਜੁੜਦੇ ਹਾਂ, ਪਰਮਾਤਮਾ ਅੱਗੇ ਫਰਿਆਦ ਕਰਦੇ ਹਾਂ ਹਿਰਦੇ ਦੇ ਤਲ ਤੋਂ, ਤਾਂ ਚੰਗੀ ਵਿਧੀ ਪ੍ਰਾਪਤ ਹੋ ਗਈ, ਜਿਉਣ ਦਾ ਢੰਗ ਪ੍ਰਾਪਤ ਹੋ ਗਿਆ, ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਇਸ ਦੁਨੀਆਂ ਵਿੱਚ। ਜੀ ਕੀ ਏਕੈ ਹੀ ਪਹਿਮਾਨੀ, ਜੀ ਦੀ ਹਿਰਦੇ ਦੀ ਜਿਹੜੀ ਫਰਿਆਦ ਸੀ, ਇੱਕ ਪਰਮਾਤਮਾ ਦੇ ਪਾਸ ਹੀ ਮੰਨੀ ਜਾਂਦੀ ਹੈ, ਪ੍ਰਵਾਨ ਹੁੰਦੀ ਹੈ। ਇੱਕ ਰੱਬ ਦੇ ਅੱਗੇ ਕੀਤੀ ਬੇਨਤੀ ਜਦੋਂ ਮੰਨੀ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਆ, ਫਿਰ ਸਾਹਿਬ ਦਾ ਦਰ ਛੱਡ ਕੇ ਹੋਰਨਾਂ ਪਾਸੇ ਕਿਉਂ ਤੁਰਿਆ ਫਿਰੇ ਬੰਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਇੱਕ ਇਤਿਹਾਸ ਵਿੱਚੋਂ ਬਚਨ ਸਤਿਗੁਰਾਂ ਨੇ ਮੇਰੀ ਸਿਮਰਤੀ 'ਚ ਲਿਆਂਦਾ, ਮੈਂ ਸਾਂਝਾ ਕਰਾਂ। ਲਾਹੌਰ ਦੇ ਵਿੱਚ ਦੋ ਬੰਦੇ ਰਹਿੰਦੇ ਸੀ, ਇੱਕ ਦਾ ਨਾਂ ਸੀ ਪਤੰਗ ਸ਼ਾਹੂਕਾਰ, ਦੂਸਰਾ ਸੀ ਉਹਦਾ ਨਾਂ ਜਮਾਲਦੀਨ। ਔਰ ਇਸ ਪ੍ਰਕਾਰ ਦੋਵੇਂ ਮਿੱਤਰ ਵੀ ਸੀ ਆਪਸ ਵਿੱਚ, ਅਤੇ ਬੰਦੇ ਦੋਵੇਂ ਬੜੇ ਇਮਾਨਦਾਰ। ਇੱਕ ਗੁਰੂ ਅਰਜਨ ਦੇਵ ਦਾ ਸਿੱਖ ਸੀ ਭਾਈ ਪਤੰਗ, ਜਮਾਲਦੀਨ ਮੁਸਲਮਾਨ ਸੀ। ਕੀ ਹੋਇਆ ਕਿ ਉਹ 500 ਮੋਹਰਾਂ ਸੀ ਸੋਨੇ ਦੀਆਂ, ਅਤੇ ਪਤੰਗ ਸ਼ਾਹੂਕਾਰ ਕੋਲ ਜਮ੍ਹਾਂ ਕਰਾਉਣ ਆਇਆ ਵੀ ਮੈਂ ਕਿਤੇ ਦੁਰਾਡੇ ਚੱਲਿਆ 2 ਮਹੀਨਿਆਂ ਲਈ, ਨਾਲ ਲੈ ਕੇ ਜਾਵਾਂ ਤਾਂ ਰਸਤੇ 'ਚ ਲੁੱਟੀਆਂ ਜਾ ਸਕਦੀਆਂ, ਘਰ ਛੱਡ ਗਿਆ ਅਤੇ ਘਰ ਸੰਨ ਲਾ ਕੇ ਕੱਢ ਕੇ ਲੈ ਜਾਏਗਾ, ਕਿਉਂਕਿ ਮੀਰਾਂ ਬਾਰੇ ਲੋਕਾਂ ਨੂੰ ਪਤਾ ਹੁੰਦਾ ਚੋਰਾਂ ਨੂੰ ਕਿ ਇਹਨਾਂ ਦੇ ਘਰ 4 ਕੌੜੀਆਂ ਹੈਗੀਆਂ, ਉਦੋਂ ਬੈਂਕ ਹੈ ਨਹੀਂ ਸੀ। ਤਾਂ ਇਹ ਜਮ੍ਹਾਂ ਕਰ ਲਿਆ, ਮੈਂ ਆਵਾਂਗਾ ਤਾਂ ਲੈ ਲਵਾਂਗਾ। ਉਹਨੇ 500 ਮੋਹਰਾਂ ਦੀ ਥੈਲੀ ਫੜ ਕੇ ਰੱਖ ਲਈ ਅਤੇ ਵਹੀ ਖਾਤੇ 'ਚ ਲਿਖਣਾ ਭੁੱਲ ਗਿਆ, ਕਿਉਂਕਿ ਗਾਹਕ ਵਣਜਣ ਵਿੱਚ ਰੁੱਝਾ ਆਇਆ ਸੀ। ਜਦੋਂ 2 ਮਹੀਨੇ ਬਾਅਦ ਜਮਾਲਦੀਨ ਆਇਆ ਤਾਂ ਉਹਨੇ ਕਿਹਾ ਵੀ ਮੇਰੀਆਂ ਮੋਹਰਾਂ, ਉਹਨੇ ਵਹੀ ਖਾਤਾ ਖੋਲਿਆ, ਕੁਛ ਨਹੀਂ ਸੀ ਲਿਖਿਆ ਆ, ਕਹਿਣ ਲੱਗਾ ਕਿਹੜੀਆਂ ਮੋਹਰਾਂ ਉਹਨੂੰ, ਕਿਉਂਕਿ ਚੇਤਾ ਭੁੱਲ ਗਿਆ ਸੀ। ਤਾਂ ਫਿਰ ਇਹ ਝਗੜਾ ਖੜਾ ਹੋ ਗਿਆ, ਗਵਾਹੀਆਂ ਹੋਈਆਂ ਲਾਹੌਰ ਦੇ ਸੂਬੇਦਾਰ ਪਾਸ, ਦੋਵਾਂ ਪੱਖਾਂ ਤੋਂ ਲੋਕਾਂ ਗਵਾਹੀ ਦਿੱਤੀ ਵੀ ਬੰਦੇ ਦੋਵੇਂ ਬੜੇ ਇਮਾਨਦਾਰ। ਫਿਰ ਕਹਿੰਦੇ ਕਿਵੇਂ ਫੈਸਲਾ ਹੈ, ਫਿਰ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਤੇਲ ਦੀ ਕੜਾਹੀ ਤਾਓ, ਉਹਦੇ 'ਚ ਇਹਨਾਂ ਦੇ ਹੱਥ ਪਵਾਓ, ਜਿਹਦਾ ਹੱਥ ਸੜ ਜਾਏ ਛਾਲੇ ਪੈ ਜਾਣ ਉਹ ਝੂਠਾ ਦੂਜਾ ਸੱਚਾ। ਜਦੋਂ ਉਹ ਹੱਥ ਪਵਾਏ ਤੇਲ ਦੀ ਕੜਾਹੀ 'ਚ, ਜਮਾਲਦੀਨ ਦਾ ਹੱਥ ਸੜਿਆ ਅਤੇ ਦੂਸਰੇ ਪਤੰਗ ਦਾ ਹੱਥ ਨਹੀਂ ਸੜਿਆ, ਕੁਛ ਨਹੀਂ ਹੋਇਆ। ਜਮਾਲਦੀਨ ਨੇ ਰੌਲਾ ਪਾਇਆ ਵੀ ਮੇਰੇ ਹੱਥ ਨੂੰ ਸੇਕ ਲੱਗ ਰਿਹਾ, ਮੈਨੂੰ ਬਚਾਓ। ਤਾਂ ਫਿਰ ਜਮਾਲਦੀਨ ਸ਼ਰਮਸ਼ਾਰ ਹੋਇਆ, ਅੰਦਰ ਹੀ ਵੜਿਆ ਰਿਹਾ। ਹਨੇਰੇ ਸਵੇਰੇ ਬਾਹਰ ਨਿਕਲਦਾ ਸੀ, ਲੋਕਾਂ ਦੇ ਸਾਹਮਣੇ ਬੇਈਮਾਨ ਸਿੱਧ ਹੋ ਗਏ। ਅਤੇ ਫਿਰ ਇੱਕ ਦਿਨ ਪਤੰਗ ਨੇ ਆਪਣੀ ਦੁਕਾਨ ਦੀ ਸਫਾਈ ਕੀਤੀ ਅਤੇ 500 ਮੋਹਰਾਂ ਕਿਤੇ ਲੁਕਾਈਆਂ ਰੱਖੀਆਂ ਮਿਲ ਗਈਆਂ। ਵਹੀ ਖਾਤਾ ਜਮ੍ਹਾਂ ਘਟਾਓ ਕਰਕੇ ਦੇਖਿਆ ਅਤੇ ਕਹਿਣ ਲੱਗਾ ਵੀ ਮੋਹਰਾਂ ਤਾਂ ਹੈਗੀਆਂ ਨੇ। ਪਰਮਾਨਦਰ ਬੰਦਾ ਸੀ, ਜਮਾਲਦੀਨ ਦਾ ਜਾ ਕੁੰਡਾ ਖੜਕਾਇਆ ਅਤੇ ਮਾਫ਼ੀ ਮੰਗੀ, ਭਰਾਵਾ ਮੈਨੂੰ ਚੇਤਾ ਭੁੱਲ ਗਿਆ ਸੀ, ਠੀਕ ਮੋਹਰਾਂ ਤੇਰੀਆਂ ਮਿਲ ਗਈਆਂ, ਆ ਲੈ ਸਵਾਲ। ਉਹਨੇ ਮੋਹਰਾਂ ਲੈ ਕੇ ਰੱਖ ਲਈਆਂ, ਕਹਿਣ ਲੱਗਾ ਇਹ ਤਾਂ ਕੋਈ ਬਾਤ ਨਹੀਂ, ਮੋਹਰਾਂ ਮਿਲ ਗਈਆਂ, ਪਰ ਹੁਣ ਇਹ ਦੱਸ ਤੇਰਾ ਗੁਰੂ ਪੀਰ ਕੌਣ ਹੈ? ਕਹਿਣ ਲੱਗਾ ਮੇਰੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ। ਕਹਿੰਦਾ ਫਿਰ ਮੈਨੂੰ ਨਾਲ ਲੈ ਕੇ ਚੱਲ। ਜਦੋਂ ਆਏ ਅੰਮ੍ਰਿਤਸਰ ਸਾਹਿਬ ਅਤੇ ਜਮਾਲ ਜੀ ਨੇ ਕਿਹਾ ਜੀ ਇਹ ਮੰਨਿਆ ਵੀ ਇਹ ਪਤੰਗ ਸ਼ਾਹੂਕਾਰ ਸੱਚਾ ਸੀ, ਕਿਉਂਕਿ ਉਹਨੂੰ ਚੇਤਾ ਭੁੱਲ ਗਿਆ ਸੀ, ਪਰ ਮੈਂ ਵੀ ਤਾਂ ਸੱਚਾ ਸੀ, ਮੇਰਾ ਹੱਥ ਕਿਉਂ ਸੜਿਆ? ਹਜ਼ੂਰ ਕਹਿਣ ਲੱਗੇ ਬਹੁਤੀਆਂ ਬੇੜੀਆਂ 'ਚ ਸਵਾਰ ਹੋਣ ਕਰਕੇ ਕਦੇ ਲਾਲਾਂ ਵਾਲੇ ਪੀਰ ਨੂੰ ਰਾਧਦਾ ਸੀ, ਕਦੇ ਲੱਖ ਦਾਤਾ, ਕਦੇ ਨਗਾਹੇ ਵਾਲਾ ਪੀਰ। ਤੇਰਾ ਨਿਸ਼ਚਾ ਸੱਚੇ ਰੱਬ 'ਤੇ ਹੈ ਨਹੀਂ ਸੀ ਜਾਂ ਆਪਣੇ ਪੈਗੰਬਰ 'ਤੇ ਨਹੀਂ ਸੀ, ਇਸ ਕਰਕੇ ਨਹੀਂ ਸਹਾਇਤਾ ਹੋਈ। ਇਸ ਸਿੱਖ ਦਾ ਨਿਸ਼ਚਾ ਸਤਿਗੁਰੂ ਨਾਨਕ ਦੇਵ ਦੇ ਘਰ 'ਤੇ ਸੀ, ਇਸ ਕਰਕੇ ਇਹਦੀ ਇੱਜ਼ਤ ਰੱਖੀ। ਤਾਂ ਫਿਰ ਉਹ ਚਰਨੀ ਲੱਗਾ ਅਤੇ ਉਹਨੇ ਵੀ ਸਿੱਖੀ ਧਾਰਨ ਕੀਤੀ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਚਉ ਬੋਲੇ ਮਹੱਲਾ ਪੰਜਵਾਂ, ਚਉ ਭਗਤਾਂ ਦਾ ਬੋਲਣਾ, ਸੰਮਣ ਅਤੇ ਮੂਸਣ, ਜਮਾਲ ਅਤੇ ਪਤੰਗ, ਇਹਨਾਂ ਚੌਵਾਂ ਦਾ ਨਾਮ ਵੀ ਵਿੱਚ ਆਇਆ ਉਸ ਬਾਣੀ 'ਚ। ਤੋ ਪ੍ਰਗਟ ਭਇਓ ਸਭ ਲੋ, ਮੈਂ ਨਾਨਕ ਅਦਮ ਪਤੰਗ, ਕਰਨੀ ਕਮਲ ਜਮਾਲ, ਜਮਾਲਦੀਨ ਦਾ ਨਾਮ ਵੀ ਆਇਆ। ਤਾਂ ਇੱਥੋਂ ਸ਼ੁਰੂ ਹੁੰਦੀ ਹੈ ਬਾਣੀ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੁੱਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਇਸ ਪ੍ਰਕਾਰ ਸਾਧ ਸੰਗਤ ਜੀ, ਬਹੁਤੀਆਂ ਬੇੜੀਆਂ 'ਚ ਸਵਾਰ ਹੋਣਾ ਬੰਨੇ ਲੱਗ ਨਹੀਂ ਲੱਗਿਆ ਜਾ ਸਕਦਾ। ਸਤਿਗੁਰਾਂ ਨੇ ਇਹ ਨਿਯਮ ਰੱਖਿਆ, ਜਿਹੜਾ ਚੱਲ ਕੇ ਆਉਂਦਾ ਸੀ ਮਹਾਰੇ ਮੈਨੂੰ ਸਿੱਖੀ ਬਖਸ਼ੋ। ਸਤਿਗੁਰੂ ਆਪ ਨਹੀਂ ਸੀ ਕਿਸੇ ਨੂੰ ਕਹਿੰਦੇ ਵੀ ਸਾਡਾ ਸਿੱਖ ਬਣ ਤਾਂ ਉਪਦੇਸ਼ ਦਿਆਂ ਕਿ ਨਹੀਂ। ਮੁਸਲਮਾਨ, ਹਿੰਦੂ, ਬ੍ਰਾਹਮਣ, ਖੱਤਰੀ ਕੋਈ ਆ ਜਾਏ, ਉਪਦੇਸ਼ ਸਾਰਿਆਂ ਲਈ ਸਾਂਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ 'ਚੋਂ ਵਰਨਾ ਕੋ ਸਾਂਝਾ। ਤਾਂ ਜਿਹੜਾ ਚਾਹੁੰਦਾ ਸੀ ਆਪ ਭਾਵਨਾ ਧਾਰ ਕੇ ਵੀ ਮੈਂ ਗੁਰੂ ਦੇ ਸਿੱਖ ਬਣਨਾ, ਜਿਵੇਂ ਤੀਰਥ ਆਇਆ ਤਾਂ ਕਹਿੰਦਾ ਜੀ ਸਿੱਖੀ ਬਖਸ਼ੋ, ਮਹਾਰੇ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਸੱਜਣਾ ਫਲਦੀ। ਕਹਿਣ ਲੱਗਾ ਜੀ ਕੀ ਮਤਲਬ? ਹਜ਼ੂਰ ਕਹਿੰਦੇ ਜਿਹਦਾ ਪਹਿਲਾਂ ਸਿੱਖ ਹੈ ਉਹਦਾ ਬਣਿਆ ਰਹੋ, ਜੇ ਸਾਡਾ ਬਣਨਾ ਫਿਰ ਉਹਦੀ ਸਿੱਖੀ ਛੱਡਣੀ ਪੈਣੀ। ਕਹਿਣ ਲੱਗਾ ਜੀ ਮੈਂ ਤੁਹਾਡਾ ਸਿੱਖ ਬਣਨਾ। ਕਹਿੰਦੇ ਵੇਖਾਂਗੇ, ਜਾ ਪਹਿਲਾਂ ਘਰ ਜਾ ਕੇ ਨਗਾਹੇ ਵਾਲੇ ਪੀਰ ਦੀ ਕਬਰ ਢਾਹ, ਫਿਰ ਮਿਲੇਗੀ ਸਿੱਖੀ। ਕਬਰ ਢਾਈ, ਸ਼ਰੀਕਾ ਬਰਾਦਰੀ ਬਰਖਲਾ ਪਿੰਡ ਦੇ ਲੋਕ ਹੋ ਗਏ, ਬਲਦ ਮਰ ਗਏ ਔਰ ਮਿਲਣਾ ਜੁਲਣਾ ਪਿੰਡ ਵਾਸੀਆਂ ਬੰਦ ਕਰ ਦਿੱਤਾ, ਜ਼ਮੀਨ ਵਿਕ ਗਈ, ਪਿੰਡ ਛੱਡ ਕੇ ਹੋਰ ਕਿਤੇ। ਫਿਰ ਸਤਿਗੁਰਾਂ ਦਾ ਹੁਕਮ ਗਿਆ, ਅੰਮ੍ਰਿਤਸਰ ਸਾਹਿਬ ਆ ਵਸਿਆ ਅਤੇ ਸੇਵਾ ਕਰਦਾ ਸੀ, ਲੰਗਰ 'ਚੋਂ ਪ੍ਰਸ਼ਾਦਾ ਵੀ ਸਤਿਗੁਰਾਂ ਬੰਦ ਕਰਤਾ। ਬੜੀ ਭਾਰੀ ਕਸਵੱਟੀ ਲੱਗੀ, ਕਦੇ ਜਾਓ ਅੰਮ੍ਰਿਤਸਰ ਸਾਹਿਬ ਅਤੇ ਸੁਲਤਾਨ ਵਿੰਡ ਵਿਖੇ ਭਾਈ ਮੰਝ ਦਾ ਖੂਹ ਆ ਗੁਰਦੁਆਰਾ ਸਾਹਿਬ। ਭਾਈ ਮੰਝ ਲੱਕੜਾਂ ਲੈ ਕੇ ਆ ਰਿਹਾ ਸੀ, ਹਨੇਰੀ ਚੱਲੀ ਅਤੇ ਖੂਹ 'ਚ ਡਿੱਗ ਪਿਆ, ਗਲਗਲ ਤੱਕ ਪਾਣੀ ਸੀ, ਲੱਕੜਾਂ ਨੂੰ ਜਫਾ ਮਾਰਿਆ ਸਿਰ 'ਤੇ ਰੱਖੀ। ਸਤਿਗੁਰੂ ਅਰਜਨ ਦੇਵ ਜੀ ਆਪ ਗਏ, ਕਹਿੰਦੇ ਸਿੱਖਾ ਆਹ ਰੱਸੇ ਨਾਲ ਬੰਨ ਕੇ ਅਸੀਂ ਟੋਕਰਾ ਥੱਲੇ ਭੇਜ ਰਹੇ ਹਾਂ, ਲੱਕੜਾਂ ਸੁੱਟ ਦੇ, ਤੂੰ ਟੋਕਰੇ 'ਚ ਬਹਿ ਅਤੇ ਬਾਹਰ ਆ। ਕਹਿੰਦਾ ਮਹਾਰਾਜ ਮੈਨੂੰ ਬਾਹਰ ਨਾ ਕੱਢੋ, ਮੈਂ ਤਾਂ ਨਿਕੰਮਾ, ਲੱਕੜਾਂ ਅਤੇ ਲੰਗਰ ਦੇ ਕੰਮ ਆਉਂਦੀਆਂ ਹਨ, ਪਹਿਲਾਂ ਲੱਕੜਾਂ ਕੱਢੋ। ਹਜ਼ੂਰ ਨੇ ਲੱਕੜਾਂ ਦੀ ਪੰਡ ਪਹਿਲਾਂ ਬਾਹਰ ਕੱਢੀ, ਫਿਰ ਭਾਈ ਤੀਰਥੇ ਨੂੰ ਬਾਹਰ ਕੱਢਿਆ। ਸਤਿਗੁਰਾਂ ਛਾਤੀ ਨਾਲ ਲਾ ਲਿਆ, ਕਹਿੰਦੇ ਸਿੱਖਾ ਦੱਸ ਹੁਣ ਕੀ ਚਾਹੀਦਾ, ਮੰਗ ਕੀ ਇੱਛਾ? ਕਹਿੰਦਾ ਮਹਾਰਾਜ ਹੋਰ ਹੁਣ ਇੱਛਾ ਰਹੀ ਕੋਈ ਨਹੀਂ, ਸਿਰਫ ਇੱਕੋ ਇੱਛਾ ਵੀ ਜਿੰਨਾ ਮੈਨੂੰ ਕਸਵੱਟੀ ਦਾ ਸੇਕ ਲਾਇਆ ਨਾ, ਜਿੰਨੀ ਪਰਖ ਮੇਰੀ ਕੀਤੀ, ਬਾਕੀ ਸਿੱਖਾਂ ਦੀ ਇੰਨੀ ਪਰਖ ਨਾ ਆਉਣ ਵਾਲੇ ਸਮੇਂ 'ਚ ਕਰਿਓ, ਸਿੱਖੀ ਛੱਡ ਜਿਆ ਕਰਨਗੇ ਫਿਰ ਭਲਾ ਨਹੀਂ ਹੋਣਾ। ਪਰ ਉਪਕਾਰ ਸਾਡੇ ਲਈ ਕੀਤਾ ਭਾਈ ਮੰਝ ਨੇ, ਜਿਹਨੂੰ ਭਾਈ ਮੰਝ ਕਿਹਾ ਜਾਂਦਾ, ਤੀਰਥਾ ਨਾਂ ਸੀ ਉਹਨੂੰ। ਮਹਾਰਾਜ ਕਹਿੰਦੇ ਧੰਨ ਸਿੱਖੀ, ਸਿੱਖਾ ਕੁਝ ਮੰਗਿਆ ਵੀ ਅਤੇ ਹੋਰਨਾਂ ਲਈ ਆਪਣੇ ਲਈ ਕੁਛ ਨਹੀਂ। ਇਹਦਾ ਮਹਾਰਾਜ ਹੁਣ ਤੁਸੀਂ ਮੰਗਾਂ ਹੀ ਨਹੀਂ ਰਹਿਣ ਦਿੱਤੀਆਂ। ਛਾਤੀ ਨਾਲ ਲਾ ਲਿਆ ਅਤੇ ਬਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਲ ਜਗ ਲੰਘਣਹਾਰਾ। ਭਾਈ ਸਿੱਖਾ ਮੰਝ ਤੂੰ ਸਾਨੂੰ ਪਿਆਰਾ, ਅਸੀਂ ਤੈਨੂੰ ਪਿਆਰੇ ਲੱਗੇ, ਹੁਣ ਤੂੰ ਜਹਾਜ਼ ਬਣ ਗਿਆ, ਗੁਰੂ ਦਾ ਜਹਾਜ਼ ਬਣ ਗਿਆ, ਜੋ ਤੇਰੀ ਸੰਗਤ ਵਿੱਚ ਆਉਣਗੇ ਪਾਰ ਲੰਘ ਜਾਣਗੇ। ਇਸ ਪ੍ਰਕਾਰ ਪਰਖਤਾ ਮਾਰੇ ਕਰਦੇ। ਹਜ਼ੂਰ ਨੇ ਕਿਹਾ ਬਚਨ ਰਿਹਾ, ਖਰੇ ਪਰਖ ਖਜ਼ਾਨਾ ਪਾਈਆਂ ਨੇ ਖੋਟਿਆ ਨਾ ਹੇਠਾਂ, ਖੋਟੇ ਖਰੇ ਪਰਖੀਏ ਨਾ ਸਾਹਿਬ ਕੈ ਦੀਵਾਨ, ਸਾਹਿਬ ਦੇ ਦਰਬਾਰ ਵਿੱਚ ਖੋਟੇ ਅਤੇ ਖਰੇ ਨੂੰ ਪਰਖਿਆ ਜਾਣਾ। ਸੁਨਿਆਰਾ ਜਾਂ ਦੁਕਾਨਦਾਰ ਖੋਟਾ ਸਿੱਕਾ ਉਂਝ ਨਹੀਂ ਫੜ ਕੇ ਤਜੋਰੀ 'ਚ ਰੱਖ ਲੈਂਦਾ, ਪਹਿਲਾਂ ਵੇਖਦਾ ਖੋਟਾ ਕਿ ਖਰਾ ਹੈ। ਸੁਨਿਆਰਾ ਗਹਿਣੇ ਨੂੰ ਕਸਵੱਟੀ 'ਤੇ ਲਾ ਕੇ ਵੇਖ ਕੇ ਫਿਰ ਖਜ਼ਾਨੇ 'ਚ ਰੱਖਦਾ, ਫਿਰ ਮੁੱਲ ਪੈਂਦਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਪਰਖ ਤਾਂ ਕਰਾਂਗੇ ਜ਼ਰੂਰ, ਪਰ ਤੇਰੇ ਜਿਹੀ ਨਹੀਂ ਕਰਾਂਗੇ। ਇਸ ਵਾਸਤੇ ਬਹੁਤ ਕੁਝ ਸਾਨੂੰ ਬਖਸ਼ਾ ਦਿੱਤਾ ਭਾਈ ਮੰਝ ਨੇ। ਇਉਂ ਸਾਧ ਸੰਗਤ ਜੀ, ਵਾਹਿਗੁਰੂ ਪਰਮਾਤਮਾ ਦੇ ਪਾਸ ਜਿੰਦ ਹਿਰਦੇ ਦੇ ਤਲ ਤੋਂ ਫਰਿਆਦ ਨਿਕਲੇ। ਕੋਈ ਸੈਦਾ ਮਲਾਹ ਚਿੱਠੀਆਂ ਥੋੜ੍ਹਾ ਲਿਖਦਾ ਸੀ ਦਸਮ ਪਾਤਸ਼ਾਹ ਨੂੰ, ਕੋਈ ਪੜ੍ਹਿਆ ਲਿਖਿਆ ਥੋੜ੍ਹਾ ਸੀ ਕਿ ਉਹਨੇ ਬੜੇ ਸੋਹਣੇ ਅੱਖਰਾਂ ਵਿੱਚ ਬੋਲ ਕੇ ਅਰਦਾਸ ਕੀਤੀ ਸੀ, ਨਹੀਂ ਯਾਦ ਕਰਦਾ ਸੀ ਵੀ ਸੈਦਿਆ ਜਿਉਂਦਿਆਂ ਜਿਉਂਦਿਆਂ ਅਨੰਦਪੁਰ ਸਾਹਿਬ ਵਾਲੇ ਗੁਰੂ ਦਾ ਕਿਤੇ ਦਰਸ਼ਨ ਹੋ ਜਾਵੇ। ਅਤੇ ਜਦੋਂ ਭਾਵਨਾ ਪ੍ਰਬਲ ਹੁੰਦੀ ਗਈ, ਹਿਰਦਾ ਐਨ ਹੋ ਗਿਆ ਦਰਵੀ ਪੂਤ, ਫਿਰ ਸਤਿਗੁਰੂ ਕਲਗੀਧਰ ਜੀ ਆਪ ਆਏ, ਸਤਲੁਜ ਦੇ ਕੰਢੇ ਬੇੜਾ ਪਾਰ ਕਰ ਦਿੱਤਾ। ਤਾਂ ਇਸ ਪ੍ਰਕਾਰ ਜੀ ਕੇ ਇੱਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁਤ ਤੇਰੇ, ਹੋਰ ਲੋਕ ਬਥੇਰੇ ਯਤਨ ਕਰਦੇ ਰਹੇ, ਕੋਈ ਕਿਸੇ ਦੀ ਰਾਧਨਾ, ਕੋਈ ਕਰਮ ਦੂਜਾ, ਕੋਈ ਦਾਨ ਕਰਨਾ, ਕੋਈ ਜੱਗ ਕਰਨਾ, ਭੰਡਾਰੇ ਦੂਜਾ ਤੀਜਾ। ਤਿੰਨ ਤਿਲ ਨਹੀਂ ਕੀਮਤ ਜਾਣੀ, ਉਹਨਾਂ ਨੇ ਪਰਮਾਤਮਾ ਦੀ ਕੀਮਤ ਤਿਲ ਮਾਤਰ ਨਹੀਂ ਜਾਣੀ, ਕਿਉਂਕਿ ਪਰਮਾਤਮਾ ਸੋਨੇ ਚਾਂਦੀ ਨਾਲ ਦਾਨ ਪੁੰਨ ਨਾਲ ਇੰਨਾ ਜਪ ਕਰੀਏ, ਇੰਨਾ ਤਪ ਕਰੀਏ, ਆਹ ਕਰੀਏ ਫਿਰ ਮਿਲਦਾ, ਨਹੀਂ ਐਸੀ ਗੱਲ ਹੈ ਹੀ ਨਹੀਂ ਹੈ। ਉਹ ਤਾਂ ਹਿਰਦਾ ਹੰਕਾਰ ਤੋਂ ਰਹਿਤ ਹੋ ਕੇ ਸ਼ਰਨ ਪੈ ਜੇ ਅਤੇ ਪਰਮਾਤਮਾ ਉਸੇ ਵੇਲੇ ਫਰਿਆਦ ਸੁਣ ਲੈਂਦਾ। ਤਾਂ ਇਸੇ ਪ੍ਰਕਾਰ ਉਹਨਾਂ ਕਰਮਾਂ ਦੀ ਤਿਲ ਮਾਤਰ ਕੀਮਤ ਵੀ ਨਹੀਂ ਜਾਣੀ ਜਾਂਦੀ ਰੱਬ ਦੇ ਦਰਬਾਰ 'ਚ। ਜਿਹੜਾ ਹਉਂ ਧਾਰ ਕੇ ਕੀਤੇ ਕਰਮ ਹਨ ਉਹਨਾਂ ਦੀ ਕੋਈ ਕੀਮਤ ਨਹੀਂ ਜਾਣੀ ਜਾਂਦੀ। ਇਹ ਦੂਜਾ ਅਰਥ ਸਮਝਣਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਆਤਮਕ ਮੌਤ ਨੂੰ ਮਾਰ ਕੇ ਆਤਮਕ ਜੀਵਨ ਦੇਣ ਵਾਲਾ, ਨਿਰਮੋਲਕ ਹੀਰੇ ਵਰਗਾ ਏ ਕੰਚਨ ਸਿਉਂ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਇਹ ਅਮੋਲਕ ਹੀਰਾ ਹੈ ਕਿਸੇ ਵੱਟੇ ਨਹੀਂ ਮਿਲਦਾ ਤਾਂ ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰ ਦੀਨੋ ਮਨਤਾਨੀ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਂਝ ਨਹੀਂ ਮਿਲਦਾ ਹੈ ਤਾਂ ਹਜ਼ੂਰ ਕਹਿੰਦੇ ਗੁਰ ਦੀਨੋ ਮਨਤਾਨੀ ਮਨਤਾਨੀ ਦਾ ਅਰਥ ਹੈ ਉਪਦੇਸ਼ ਮੰਤਰ ਗੁਰੂ ਮਹਾਰਾਜ ਨੇ ਹਿਰਦੇ 'ਚ ਇਸ ਨਾਮ ਦਾ ਮੰਤਰ ਦਿੱਤਾ ਹੈ ਡਿੱਗਿਆ ਨਾ ਡੋਲਾ ਦ੍ਰਿੜ ਕਰ ਰਹੇ ਹੋ ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਵਿਕਾਰਾਂ 'ਚ ਡਿੱਗਦਾ ਨਹੀਂ ਮਾਇਆ ਪਿੱਛੇ ਡੋਲਦਾ ਨਹੀਂ ਮਾਇਆ ਡੋਲਾ ਬਹੁਤ ਵਿਧੀ ਮਨ ਲਪਟੇ ਉੱਤੇ ਸੰਸਾਰ ਡੋਲਦਾ ਪਿਆ ਮਾਇਆ 'ਚ ਵਿਕਾਰਾਂ 'ਚ ਡਿੱਗਦਾ ਪਿਆ ਦ੍ਰਿੜ ਕਰ ਰਹੇ ਹੋ ਹਿਰਦੇ 'ਚ ਦ੍ਰਿੜ ਕਰਕੇ ਰੱਖਿਆ ਪਰਮੇਸ਼ਵਰ ਦੇ ਨਾਮ ਨੂੰ ਪੂਰਨ ਹੋਏ ਤ੍ਰਿਪਤਾਨੀ ਪੂਰਨ ਤੌਰ 'ਤੇ ਤ੍ਰਿਪਤੀ ਹੋ ਗਈ ਹੈ ਲੋਕ ਪਰਲੋਕ ਦੇ ਕਿਸੇ ਪਦਾਰਥ ਦੀ ਮੁਕਤ ਬੱਪੜੀ ਵੀ ਗਿਆਨੀ ਤਿਆਗੇ ਮੁਕਤੀ ਵੀ ਛੱਡ ਦਿੰਦਾ ਗਿਆਨਵਾਨ ਜਿਹਨੂੰ ਪਰਮਾਤਮਾ ਦਾ ਗਿਆਨ ਹੋਇਆ ਉਹ ਮੁਕਤੀ ਵੀ ਨਹੀਂ ਮੰਗਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਇਹੋ ਜਿਹੀ ਅਵਸਥਾ ਔਰ ਉਹ ਜੋ ਬੀਜ ਹਮ ਤੁਮ ਕਸ਼ ਹੋਤੇ ਹੇ ਵਾਹਿਗੁਰੂ ਜੀ ਉਹ ਜਿਹੜਾ ਵਿੱਚ ਸਾਡੇ ਪੜਦਾ ਸੀ ਨਾ ਵਿਤਕਰੇ ਵਾਲਾ ਕੋਈ ਹੋਰ ਹੈ ਮੈਂ ਹੋਰ ਹਾਂ ਕੋਈ ਮਿੱਤਰ ਕੋਈ ਦੁਸ਼ਮਣ ਕੋਈ ਆਪਣਾ ਕੋਈ ਬਗਾਨਾ ਕੋਈ ਚੋਰ ਕੋਈ ਸਾਧ ਉਹ ਜਿਹੜਾ ਵਿੱਚ ਹਮ ਤੁਮ ਦਾ ਪੜਦਾ ਸੀ ਤਿਨਕੀ ਬਾਤ ਬਿਲਾਨੀ ਉਹਨਾਂ ਹਮ ਤੁਮ ਵਾਲੀ ਜਿਹੜੀ ਬਾਤ ਗੱਲਬਾਤ ਸੀ ਉਹ ਬਿਲਾਨੀ ਗੁਜ਼ਰ ਗਈ ਖਤਮ ਹੋ ਗਈ ਬਤੀਤ ਹੋ ਗਈ ਹੈ ਅਲੰਕਾਰ ਮਿਲ ਥੈਲੀ ਹੋਈ ਹੈ ਜੀਵ ਈਸ਼ ਦੀ ਏਕਤਾ ਜੀਵ ਜੀਵ ਦੀ ਏਕਤਾ ਸਾਰਾ ਕੁਝ ਜਿਹੜਾ ਭੇਦ ਸੀ ਉਹ ਫਰਕ ਹੋ ਗਿਆ ਦੂਰ ਹੋ ਗਿਆ ਮਿਟ ਗਿਆ ਫਰਕ ਜਿਵੇਂ ਗਹਿਣੇ ਸਾਰੇ ਕੁਠਾਲੀ 'ਚ ਪਾ ਕੇ ਸੁਨਿਆਰਾ ਜਿਹੜਾ ਅੱਗ ਦਾ ਸੇਕ ਦੇ ਕੇ ਸੁਹਾਗਾ ਵਿੱਚ ਪਾ ਕੇ ਢਾਲ ਦਿੰਦਾ ਅਤੇ ਅਲੰਕਾਰ ਮਿਲ ਥੈਲੀ ਹੋਈ ਅਲੰਕਾਰ ਨਾਮ ਗਹਿਣਿਆਂ ਦਾ ਜਿਵੇਂ ਸਾਰੇ ਗਹਿਣੇ ਇਕੱਠੇ ਹੋ ਕੇ ਜਦੋਂ ਗਾਲ ਦਿੱਤੇ ਅਤੇ ਸੋਨੇ ਦੀ ਡਲੀ ਬਣ ਗਈ ਤਾਂ ਤੇ ਕਣਕ ਵਿਖਾਨੀ ਫਿਰ ਨਹੀਂ ਕਿਹਾ ਜਾਂਦਾ ਇਹ ਇੰਨਾ ਕੁ ਸੋਨਾ ਵਾਲੀਆਂ ਸੀ ਇਹ ਟਿੱਕਾ ਸੀ ਇਹ ਹਾਰ ਸੀ ਇਹ ਕੜਾ ਸੀ ਇਹ ਕੁਛ ਨਹੀਂ ਕਿਹਾ ਜਾ ਸਕਦਾ ਉਹ ਸੋਨਾ ਹੀ ਤਾਂ ਹੈ ਇਸ ਕਰਕੇ ਉਸ ਦ੍ਰਿਸ਼ਟੀ ਵਿੱਚੋਂ ਦੁਜੈਗੀ ਵਿਤਕਰਾ ਆਪਣਾ ਬਗਾਨੇ ਦਾ ਭਾਵ ਖਤਮ ਹੋ ਗਿਆ ਸਭ ਹੈ ਬ੍ਰਹਮ ਬ੍ਰਹਮ ਹੈ ਪਸਰੇ ਸਾਰੀ ਕੁਦਰਤ ਵਿੱਚ ਮੇਰਾ ਵਾਹਿਗੁਰੂ ਸਮਾਇਆ ਹੋਇਆ ਦੂਜਾ ਕੌਣ ਕਹਾਂ ਨਹੀਂ ਕੋਈ ਦੂਜਾ ਕੌਣ ਹੈ ਕਿਸ ਨੂੰ ਨਹੀਂ ਕੁਛ ਕਿਹਾ ਜਾ ਸਕਦਾ ਕਣਕ ਵਿਖਾਨੀ ਜਿਵੇਂ ਸੋਨਾ ਹੀ ਬਣ ਗਿਆ ਇੰਝ ਬਿਰਤੀ ਵਿੱਚ ਇਹ ਕੁਛ ਬਣ ਗਿਆ ਵੀ ਇੱਕ ਵਾਹਿਗੁਰੂ ਦਾ ਹੀ ਸਾਰਾ ਪਸਾਰਾ ਹੈ ਪ੍ਰਗਟਿਓ ਜੋਤ ਵਾਹਿਗੁਰੂ ਦੀ ਜੋਤ ਪ੍ਰਗਟ ਹੋਈ ਨਾਲ ਕੀ ਫਿਰ ਮਿਲਿਆ ਸਹਿਜ ਸੁੱਖ ਸੋਭਾ ਆਤਮਕ ਅਡੋਲਤਾ ਮਾਨਸਿਕ ਅਡੋਲਤਾ ਮਨ ਦਾ ਡਿੱਗਣਾ ਡੋਲਣਾ ਖਤਮ ਡਿੱਗਣ ਡੋਲਾ ਤੌਲੋ ਜੋ ਮਨ ਕੇ ਭਰਮਾ ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ ਬਿਸਰਾਮ ਟਿਕਾ ਇੱਕ ਰਸ ਅਵਸਥਾ ਅਤੇ ਸੁੱਖ ਦੀ ਪ੍ਰਾਪਤੀ ਹੋਈ ਅਸਲ ਸੁੱਖ ਜਦੋਂ ਅੰਦਰ ਟਿਕਾ ਕਿਸੇ ਦੇ ਪੈਦਾ ਹੋਵੇਗਾ ਸਦੀਵੀ ਸੁੱਖ ਮਿਲ ਗਿਆ ਸੋਭਾ ਵੀ ਹੋਈ ਲੋਕ ਪ੍ਰਲੋਕ ਵਿੱਚ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਇੱਥੇ ਮਿਲਣ ਵਡਿਆਈਆਂ ਦਰਗਹਿ ਮੋਖ ਦੁਆਰ ਮੁੱਖ ਉਜਲੇ ਹੋਏ ਦੋਵਾਂ ਜਹਾਨਾਂ ਵਿੱਚ ਬਾਜੇ ਅਨਹਤ ਬਾਣੀ ਉਹਨਾਂ ਦੇ ਹਿਰਦੇ 'ਚ ਅਨਹਤ ਆਹਤ ਚੋਟ ਤੋਂ ਬਗੈਰ ਜਿਹੜਾ ਇੱਕ ਰਸ ਵਾਹਿਗੁਰੂ ਦੇ ਨਾਮ ਦਾ ਸ਼ਬਦ ਗੂੰਜ ਰਿਹਾ ਬ੍ਰਹਿਮੰਡ ਵਿੱਚ ਇਹ ਉਹਨਾਂ ਭਗਤਾਂ ਨੂੰ ਸੁਣਾਈ ਦਿੰਦਾ ਅਨਹਦ ਨਾਦ ਉਹਨਾਂ ਨੂੰ ਸੁਣਾਈ ਦਿੰਦਾ ਇੱਕ ਰਸ ਨਾਮ ਸ਼ਬਦ ਦੇ ਵਾਜੇ ਵੱਜ ਪਏ ਕਹੋ ਨਾਨਕ ਨੇ ਚਲ ਘਰ ਵਾਧਿਓ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਹੋਈ ਇਹ ਘਰ ਬੰਨ ਲਿਆ ਸੱਚਾ ਪਿੜ ਮੰਨ ਲਿਆ ਉਹਨਾਂ ਨੇ ਕਹੋ ਨਾਨਕ ਨਿਹਚਲ ਘਰ ਬਾਂਧਿਓ ਨਿਹਚਲ ਅਚਲ ਟਿਕਾਣਾ ਪ੍ਰਾਪਤ ਹੋਇਆ ਇਹ ਘਰ ਹੁਣ ਬਿਨਸੇਗਾ ਨਹੀਂ ਸਰੂਪ ਦੀ ਲਖਤਾ ਆਤਮ ਗਿਆਨੀ ਬਣ ਕੇ ਆਤਮਕ ਜੀਵਨ ਵਾਲੇ ਹੋ ਗਏ ਗੁਰ ਕੀਓ ਬੰਧਾਨੀ ਇਹ ਪ੍ਰਬੰਧ ਸਤਿਗੁਰਾਂ ਨੇ ਕੀਤਾ ਸਤਿਗੁਰੂ ਦੀ ਬਖਸ਼ਿਸ਼ ਨਾਲ ਜਿਵੇਂ ਭਾਈ ਪਾਰੋ ਨੂੰ ਪਰਮਹੰਸ ਦਾ ਖਿਤਾਬ ਦੇ ਕੇ ਨਿਵਾਜਿਆ ਸੀ ਇਸ ਤਰ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਬਾਰੇ ਇਹ ਵਚਨ ਹੈ ਕਿ ਨਿਹਚਲ ਘਰ ਬੰਨ ਲਿਆ ਸੀ ਗੁਰੂ ਨੇ ਕਿਰਪਾ ਕਰਕੇ ਪ੍ਰਬੰਧ ਕਰਕੇ ਬਣਾਇਆ ਹੈ ਬਖਸ਼ਿਸ਼ ਕੀਤੀ ਹੈ ਇਸ ਪ੍ਰਕਾਰ ਦੇ ਬਚਨ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਹਨ ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ ਦੇਹੋ ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਰ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਵਾਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ